ਜਾਂਦਾ, ਬਾਹਰ ਅੰਦਰ ਜਾਂਦਾ। ਜਾਸ ਜਪਤ ਭੌਂਪਦਾ ਜਾਏ, ਧਾਵਤ ਮਨੂ ਆਵੇ ਠਾਏ। ਇਹਦੇ ਨਾਲ ਹੀ ਮਨ, ਹੁਣ ਕੋਈ ਦਰੀਆ ਨਹੀਂ ਹੈ। ਇਸੇ ਕਰਕੇ ਮਹਾਰਾਜ ਨਾ ਐਨ ਸਰਟੀਫਾਈ ਕਰ ਦਿੱਤਾ ਵੀ ਕਿਤੇ ਚਲ ਜਾਵੇ ਮਨ ਨਹੀਂ ਠਹਿਰਨਾ। ਮਨ ਨੂੰ ਠੜਾਉਣ ਲਈ, ਮਨ ਜਿੱਤਣ ਲਈ ਬੜੀਆਂ ਬੜੀਆਂ ਸੈਲਫ ਕੰਟਰੋਲ ਲਈ ਕਿਤਾਬਾਂ ਨਿਕਲੀਆਂ ਇਹਨਾਂ ਦੇਸ਼ਾਂ 'ਚ। ਸਾਰੀ ਦੁਨੀਆ ਕਰਦੀ ਹੈ ਵੀ ਮਨ, ਔਰ ਇਹਦੇ ਲਈ ਇੱਕ ਡਾਕਟਰੀ ਦੀ ਲਾਈਨ ਹੀ ਲਹਿਦਾ ਬਣ ਗਈ ਹੈ। ਸਾਈਕਾਲਟਿਸਟ ਡਾਕਟਰ ਹੋ ਗਏ, ਉਹ ਮਨ ਨੂੰ ਹੀ ਸਟੱਡੀ ਕਰਦੇ। ਇਸ ਕਰਕੇ ਜਿਹੜਾ ਮਨ ਦਾ ਹੈ, ਮਹਾਰਾਜ ਕਹਿੰਦੇ ਬਗੈਰ ਸ਼ਬਦ ਦੇ ਜਪਣ ਪ੍ਰੇਮਾ ਭਗਤੀ ਤੋਂ ਬਗੈਰ ਬਸ ਨਹੀਂ ਆਉਣਾ। ਬਿਨ ਗੁਰ ਸ਼ਬਦ ਮਨ ਨਹੀਂ ਠਾਰਾ, ਬਿਨ ਗੁਰ ਸ਼ਬਦ ਇਹ ਮਨ ਨਹੀਂ ਠਾਰਾ। ਅਸੀਂ ਇਸ ਸ਼ਬਦ ਨੂੰ ਲੈਂਦੇ ਲੈਂਦੇ ਅਸੀਂ ਗੁਰੂ ਬਾਬਾ ਨਾਨਕ ਦਾ ਜਿਹੜਾ ਪਹਿਲਾ ਸਿੱਖ ਹੋਇਆ ਹੈ, ਜਿਹੜਾ ਪਹਿਲਾ ਸਿੱਖ ਗੁਰੂ ਨਾਨਕ ਨੇ ਕਰਤਾਰਪੁਰ ਆਪਣਾ ਕੀਤਾ ਔਰ ਜਿਹਨੂੰ ਜੋਤੀ ਆਪਣੀ ਉਹਦੇ 'ਚ ਚਲੀ ਗਈ, ਉਹ ਸੀ ਬਾਬਾ ਲਹਿਣਾ ਜੀ, ਅਤੇ ਉਹਨਾਂ ਦਾ ਨਾਂ ਫਿਰ ਗੁਰੂ ਅੰਗਦ ਪੈ ਗਿਆ, ਮਹੱਲਾ ਦੂਜਾ। ਅਸੀਂ ਉਸ ਮਹੱਲੇ ਦੂਜੇ ਦੇ ਸ਼ਬਦ ਪਿੱਛੇ ਬਿਆਸ ਚੌਂਕੀ 'ਚ ਲੈ ਚੁੱਕੇ ਹਾਂ ਵੀ ਨਾਲ ਇਆਣੇ ਦੋਸਤੀ ਕਦੇ ਨਾ ਆਵੇ ਰਾਸ, ਮਨ ਨੂੰ ਨਾਣੇ ਨਿਆਣਾ ਕਿਹਾ। ਮਨ ਦੇ ਕਿਸ ਤਰ੍ਹਾਂ ਕਿਸ ਤਰ੍ਹਾਂ ਮਹਾਰਾਜ ਨਾ ਮਹੱਲੇ ਦੂਜੇ ਨਾ ਆਸਾ ਦੀ ਵਾਰ 'ਚੋਂ ਸਲੋਕ ਦਿੱਤੇ ਆ ਵੀ ਨਾਲ ਇਆਣੇ ਦੋਸਤੀ ਕਦੇ ਨਾ ਆਵੇ ਰਾਸ, ਜਿਹਾ ਜਾਣੇ ਤਿਹੋ ਵਰਤੇ ਵੇਖੋ ਕੋ ਨਿਰਜਾਸ, ਵਸਤੂ ਅੰਦਰੇ ਵਸ ਸਮਾਵੇ ਦੂਜੀ ਹੋਵੇ ਪਾਸ, ਸਾਹਿਬ ਸੇਤੀ ਹੁਕਮ ਨਾ ਚੱਲੇ ਕਹੀ ਬਣੇ ਅਰਦਾਸ, ਕੂੜ ਕਮਾਣੇ ਕੂੜੋ ਹੋਵੇ ਨਾਨਕ ਸਿਫਤ ਵਿਗਾਸ। ਫਿਰ ਮਹੱਲੇ ਦੂਜੇ ਦਾ ਗਿਆਨ ਆਉਂਦਾ, ਨਾਲ ਇਆਣੇ ਦੋਸਤੀ ਵਡਾਰੂ ਸਿਉਨਿਓ, ਪਾਣੀ ਅੰਦਰ ਲੀਕ ਜੋ ਤਿਸ ਦਾ ਥਾਂ ਨਾ ਥਿਓ। ਫਿਰ ਮਹੱਲਾ ਦੂਜਾ ਆਇਆ, ਹੋਏ ਇਆਣਾ ਕਰੇ ਕੰਮ ਆਣ ਨਾ ਸਕੇ ਰਾਸ, ਜੇ ਕਦ ਚੰਗੀ ਕਰੇ ਦੂਜੀ ਪੀਵੇ ਰਾਸ। ਫਿਰ ਪੌੜੀ ਆਈ ਬਾਬੇ ਨਾਨਕ ਦੀ, ਚਾਕਰ ਲੱਗੇ ਚਾਕਰੀ ਨਾਲੇ ਵਾਰ, ਚਾਕਰ ਲੱਗੇ ਮਾਰ ਨਾਲੇ ਗਰਵਾਲ, ਗੱਲਾਂ ਕਰੇ ਘਨੇਰੀਆਂ ਖਸਮ ਨਾ ਪਾਏ ਸਾਧ, ਨਹੀਂ ਚਾਕਰ ਲੱਗੇ ਚਾਕਰੀ ਜੇ ਚੱਲੇ ਖਸਮੇ ਪਾਏ। ਹੁਰਮਤ ਇਸ ਨੂੰ ਅਗਲੀ ਉਹ ਵਜੋ, ਇਹ ਸਾਰਾ ਗਿਆਨ ਅਸੀਂ ਲੈ ਚੁੱਕੇ ਪਿੱਛੇ। ਹੁਣ ਮਹੱਲੇ ਦੂਜੇ ਦਾ ਅਸੀਂ ਹੋਰ ਗਿਆਨ ਲੈਣ ਲੱਗੇ ਹਾਂ, ਜਿਹੜਾ ਆਸਾ ਦੀ ਵਾਰ 'ਤੇ ਸ਼ੁਰੂ 'ਚੋਂ ਹੀ ਆਉਂਦਾ ਹੈ। ਆਓ ਨਾਮ ਅਭਿਆਸ ਦਾ ਦੂਸਰਾ ਪੰਨਾ ਲੱਦੀਏ। ਇਹ ਪਹਿਲਾਂ ਅਸੀਂ ਬਿਨਗੁਰ ਸ਼ਬਦ ਦੇ ਮਨ ਨਹੀਂ ਠਹਿਰਾ, ਅਗਲਾ ਗਿਆਨ ਅੱਜ ਅਸੀਂ ਲੈਣ ਲੱਗੇ ਹਾਂ। ਆਸਾ ਦੀ ਵਾਰ ਜਿੱਥੇ ਸ਼ੁਰੂ ਕਰਦੇ ਹੈ ਨਾ, ਉੱਥੇ ਇਹਦੇ ਵਿੱਚ ਵੀ ਮਹੱਲੇ ਦੂਜੇ ਦਾ ਗਿਆਨ ਆ ਜਾਂਦਾ। ਤੋ ਆਸਾ ਦੀ ਵਾਰ, ਆਸਾ ਦੀ ਵਾਰ ਨਹੀਂ ਹੈ। ਹੁਣ ਅਸੀਂ ਪੰਨਾ ਪੰਨਾ 400 ਪੰਨਾ 462 ਦੇ ਉੱਤੇ ਆਸਾ ਦੀ ਵਾਰ ਅਸੀਂ ਦਾ ਉਹਦਾ ਗਿਆਨ ਲੈਣਾ ਸ਼ੁਰੂ ਕਰਨ ਲੱਗੇ ਹਾਂ। ਤੋ ਹਾਂ, ਆਸਾ ਦੀ ਵਾਰ ਦਾ ਪੇਜ ਕੀ ਹੈ? ਕੱਲੋ ਦੇਖੋ ਕਿੱਡਾ ਡੂੰਘਾ ਗਿਆਨ ਹੈ, ਅਸੀਂ ਉਹ ਪਹਿਲਾਂ ਪੜ੍ਹਦੇ ਹਾਂ। ਇੱਕ ਉਹ ਸੱਤੇ ਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤੇ ਅਜੂਨੀ ਸਾਹਿਬੰਗ ਗੁਰਪ੍ਰਸਾਦੇ। ਤੋ ਆਸਾ ਮਹੱਲਾ ਪਹਿਲਾਂ ਆਉਂਦਾ ਹੈ। ਵਾਰ ਸਲੋਕਾਂ ਨਾਲ ਲੇ, ਸਲੋਕ ਭੀ ਲਿਖੇ ਮਹੱਲੇ ਪਹਿਲੇ ਕੇ, ਸਲੋਕ ਵੀ ਮਹੱਲੇ ਪਹਿਲੇ ਕੇ ਲਿਖੇ। ਟੁੰਡੇ ਅਸਰਾਜੇ ਕੀ ਧੁਨੀ, ਇਹ ਉਸ ਧੁਨੀ ਹੈ ਟੁੰਡੇ ਅਸਰਾਜੇ ਦੀ, ਜਿਹਦੇ 'ਤੇ ਢਾਡੀ ਇਹ ਵਾਰ ਗਾਉਂਦੇ ਸੀ। ਉਹ ਟੁੰਡਾ ਅਸਰਾਜਾ ਕੋਈ ਰਾਜਾ ਸੀ, ਉਹਦੀ ਧੁਨੀ ਚੱਲੀ ਆ ਰਹੀ ਸੀ, ਉਹਦੀ ਧੁਨੀ 'ਤੇ ਲਿਖ ਗਿਆ। ਤੋ ਸਲੋਕ ਮਹੱਲਾ ਪਹਿਲਾਂ ਅਸੀਂ ਸ਼ੁਰੂ ਕਰਨ ਲੱਗੇ ਹਾਂ। ਆਸਾ ਦੀ ਵਾਰ ਜਿੱਥੋਂ ਸ਼ੁਰੂ ਹੁੰਦੀ, ਬਾਲ ਹਾਰੀ ਗੁਰ ਆਪਣੇ ਦਿਓ ਹਾੜੀ ਸਾਧਵਾਰ, ਜਿੰਨੇ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ। ਅੱਗੇ ਗੁਰੂ ਨਾਨਕ ਪਾਤਸ਼ਾਹ ਦਾ ਪਹਿਲਾ ਸਿੱਖ ਮਹੱਲਾ ਦੂਜਾ ਗੁਰੂ ਅੰਗਦ ਸਾਹਿਬ ਦਾ ਗਿਆਨ ਹੈ। ਪਹਿਲਾਂ ਸੀ ਗੁਰੂ ਬਾਬੇ ਨਾਨਕ ਦਾ ਗਿਆਨ ਵਾਚੀ ਹੈ ਮਹੱਲਾ ਪਹਿਲਾ। ਇਹ ਜਿਹੜੀ ਵਾਰ ਹੈ ਇਹਦਾ ਨਾਂ ਆਸਾ ਦੀ ਵਾਰ ਨਹੀਂ ਹੈ, ਆਸਾ ਵਾਲੀ ਰਾਗ ਆਸਾ ਵਾਲੀ ਪੋਥੀ ਜਿਹੜੀ ਸੀ ਉਹਦੇ ਵਿੱਚ ਇਹ ਕੰਪਾਈਲ ਕੀਤੀ ਗਈ ਹੈ, ਐਡਿਟ ਕੀਤੀ ਗਈ। ਇਹਦਾ ਨਾਂ ਨਿਰਾ ਵਾਰ ਹੈ। ਇਸੇ ਕਰਕੇ ਤੁਸੀਂ ਦੇਖੋ ਜਿੱਥੇ ਸ਼ੁਰੂ ਹੁੰਦੀ ਹੈ ਉਹ ਹੈ ਅਕਾਲ ਮੂਰਤੀ ਅਜੂਨੀ ਸਾਹਿਬੰ ਗੁਰਪ੍ਰਸਾਦੇ। ਆਸਾ ਆਸਾ ਮਹੱਲਾ ਗੁਰੂ ਮਹਾਰਾਜ ਜਿੰਨੀ ਵੀ ਪੋਥੀਆਂ 'ਚ ਇਹ ਮਹੱਲੇ ਪਾਏ ਹੈ, ਇਹ ਜਿਹੜਾ ਪਹਿਲਾ ਮਹੱਲਾ ਹੁੰਦਾ ਸੀ ਆਪਣੇ ਉੱਤੇ ਮਹੱਲਾ ਨਹੀਂ ਸੀ ਲਿਖਦਾ, ਕਿਉਂਕਿ ਬੜੀ ਗਰੀਬੀ 'ਚ ਬਾਣੀ। ਗੁਰੂ ਨਾਨਕ ਨੇ ਆਪਣੇ ਪੋਥੀਆਂ 'ਤੇ ਮਹੱਲਾ ਨਹੀਂ ਲਿਖਿਆ, ਇਹ ਗਾਂ ਅਗਲਾ ਗੁਰੂ ਚਾੜ੍ਹਦਾ ਸੀ ਅਤੇ ਆਪਣਾ ਥਾਂ ਫਿਰ ਖਾਲੀ ਛੱਡ ਜਾਂਦਾ ਸੀ। ਉਹਦੇ ਕੋਲ ਅਗਲੇ ਗੁਰੂ ਕੋਲ ਪੋਥੀ ਆਉਂਦੀ ਸੀ, ਉਹ ਪਿਛਲੇ 'ਤੇ ਮਹੱਲੇ ਚਾੜ੍ਹ ਦਿੰਦੇ ਸੀ ਵੀ ਇਹ ਮੇਰੇ ਗੁਰੂ ਦੀ ਪਹਿਲੇ ਦੀ ਬਾਣੀ ਆ, ਆਪਣਾ ਫਿਰ ਥਾਂ ਖਾਲੀ ਛੱਡ ਜਾਂਦਾ। ਕਿਉਂ? ਅਸੀਂ ਤੁਹਾਨੂੰ ਬਹੁਤ ਸਾਰਾ ਪਰੂਫ ਇੱਕੋ ਗੱਲ 'ਚ ਨਿਬੇੜਾ ਕਿਹੜ ਦਿੰਦੇ ਵੀ ਮਹੱਲੇ ਗੁਰੂ ਨਹੀਂ ਪਾ ਸਕਦੇ। ਦੇਖੋ ਮਹੱਲੇ ਪੰਜਵੇਂ ਦਾ ਇੱਕ ਸ਼ਬਦ ਆਉਂਦਾ, ਸੇਵਾ ਥੋੜ੍ਹੀ ਮੰਗਣ ਬਹੁਤਾ, ਅਤੇ ਮਹਿਲ ਨਾ ਪਾਏ ਕਹਿਤ ਪਹੁਤਾ। ਹੁਣ ਮਹੱਲਾ ਪੰਜਵਾਂ ਹੀ ਲਿਖ ਰਿਹਾ ਵੀ ਮੈਂ ਤਾਂ ਸ਼ਬਦ ਲਿਖ ਰਿਹਾ ਵੀ ਮੇਰੀ ਸੇਵਾ ਥੋੜ੍ਹੀ ਹੈ, ਮੰਗਣ ਬਹੁਤਾ ਮੇਰਾ, ਅਤੇ ਮੈਂ ਹਾਲੀ ਮਹਿਲ ਨਹੀਂ ਪਾਇਆ। ਕਿਉਂਕਿ ਉਹਦੇ 'ਚ ਸਖੀਰ 'ਤੇ ਆਉਂਦਾ, ਕਹੋ ਨਾਨਕ ਪ੍ਰਭਿਨੋ ਸੁਨੀਜੇ ਕੁਚਲ ਕਠੋਰ ਕਾਮੀ ਮੁਕਤ ਕੀਚੇ। ਇੰਨੀ ਗਰੀਬੀ 'ਚੋਂ ਸ਼ਬਦ ਹੈ, ਉਹਦੇ ਉੱਤੇ ਕਿੱਦਾਂ ਲਿਖ ਸਕਦੇ ਮਹੱਲਾ ਪੰਜਵਾਂ? ਮਹੱਲਾ ਅਗਰਾ ਗੁਰੂ ਪਾਉਂਦਾ ਸੀ। ਐਸੀ ਗਰੀਬੀ 'ਚ ਬਾਣੀ ਹੈ ਵੀ ਉਹ ਜਿਹੜੇ ਚੀਜ਼ ਲਿਖੀ ਹੈ, ਸੇਵਾ ਥੋੜ੍ਹੀ ਮੰਗਣ ਬਹੁਤਾ ਮਹਿਲ ਨਾ ਪਾਏ ਕਹਿਤ ਬਹੁਤਾ, ਮਹੱਲੇ ਪੰਜਵੇਂ ਦਾ ਸ਼ਬਦ ਹੈ। ਔਰ ਜਖੀ ਨਾਲੇ ਅਖੀਰ 'ਤੇ ਤੁੱਕ ਦਿੰਦਾ ਹੈ, ਕਹੋ ਨਾਨਕ ਪ੍ਰਭਿਨੋ ਸੁਨੀਜੇ ਕੁਚਲ ਕਠੋਰ ਕਾਮੀ, ਵੀ ਮੈਂ ਆਹ ਚੀਜ਼ਾਂ ਮੈਨੂੰ ਮੁਕਤ ਕੀਜੀ। ਉਹ ਲਿਖ ਸਕਦਾ ਵੀ ਆਹ ਮਹੱਲੇ ਪਹਿਲੇ ਦੀ, ਮਹੱਲੇ ਪੰਜਵੇਂ ਦੀ ਹੋਤ ਨਹੀਂ, ਉਹ ਰਾਗ ਲਿਖ ਜਾਂਦਾ ਸੀ, ਘਰ ਲਿਖ ਜਾਂਦਾ ਸੀ ਤਾਲ ਦਾ, ਹੋਰ ਚੀਜ਼ਾਂ। ਮਹੱਲਾ ਅਗਲਾ ਗੁਰੂ ਪਾਉਂਦਾ ਸੀ ਕਿਉਂਕਿ ਪੋਥੀ ਸਾਰੀ ਆ ਜਾਂਦੀ ਸੀ, ਔਰ ਜਿਹੜਾ ਜਿਹਦੇ ਕੋਲ ਪੋਥੀ ਹੁੰਦੀ ਸੀ ਆਪਣਾ ਨਹੀਂ ਪਾ ਸਕਦਾ ਸੀ। ਇੱਕ ਉਹਨਾਂ ਦੀ ਐਸੀ ਉੱਚੀ ਅਵਸਥਾ ਸੀ, ਆਪ ਪਾ ਹੀ ਨਹੀਂ ਸਕਦੇ ਮਹੱਲਾ। ਅਗਲਾ ਗੁਰੂ ਪਹਿਲੇ ਜਿਹੜੇ ਮਹੱਲੇ ਦੇ ਉੱਤੇ ਬਾਲੇ, ਮਹੱਲੇ ਪੰਜਵੇਂ ਦੀ ਬਾਣੀ, ਮਹੱਲਾ ਚੌਥੇ ਦੀ ਬਾਣੀ ਹੈ। ਮੈਂ ਅੱਗੇ ਅਗਲਾ ਗੁਰੂ ਕੋਲ ਜਾਂਦੀ ਸੀ ਕਾਪੀ ਜਿਹੜੀ ਖਾਲੀ, ਉਹ ਆਪੇ ਸਮਝ ਜਾਂਦੇ ਸੀ, ਇਸ ਕਰਕੇ ਅਗਲਾ ਪਾਉਂਦੇ ਸੀ। ਇਹ ਸ਼ਬਦਾਂ ਦੀ ਬਣਤਰ ਤੋਂ ਪਤਾ ਲੱਗਦਾ ਵੀ ਸਾਰੀ ਬਾਣੀ ਗੁਰੂ ਬਣ ਕੇ ਨਹੀਂ ਲਿਖੀ। ਦਾਸਨ ਦਾਸ ਸੇਵਕ ਰੱਬ ਦੇ ਗੁਲਾਮ, ਔਰ ਬੜੀ ਗਰੀਬੀ 'ਚ ਬਾਣੀ ਲਿਖੀ ਹੈ ਸਾਰੀ, ਕਦੀ ਨਹੀਂ ਲਿਖਿਆ ਵੀ ਇਹ ਗੁਰੂ ਬਣ ਕੇ ਬਾਣੀ ਲਿਖੀ ਹੈ। ਇਸੇ ਬਾਣੀ ਦੀ ਇਹਦੀ ਵਿਲੱਖਣਤਾ ਹੈ ਵੀ ਸਾਡੇ ਹਿਸਾਬ ਦੇ ਨਾਲ ਉੱਚਾ ਬੰਦਾ ਇਸ ਬ੍ਰਹਮ ਗਿਆਨ 'ਚ ਕੌਣ ਹੈ? ਆਪਸ ਕੋ ਜੋ ਜਾਣੇ ਨੀਚਾ ਸੋ ਗਣੀਏ ਸਭ ਤੋਂ ਉੱਚਾ। ਔਰ ਸਭ ਤੋਂ ਜ਼ਿਆਦਾ ਗਰੀਬੀ ਗੁਰੂ ਨਾਨਕ ਦੇ ਸ਼ਬਦਾਂ 'ਚ ਹੈ, ਤਾਂ ਉਹ ਮਹੱਲਾ ਪਹਿਲਾ ਬਣਿਆ। ਉਹਦੀ ਉਹਨਾਂ ਦੀ ਗਰੀਬੀ ਦੀ ਕੋਈ ਹੱਦ ਹੀ ਨਹੀਂ ਹੈ, ਉਹਨਾਂ ਦਾ ਅਸੀਂ ਆਹ ਸਲੋਕ ਲੈਣ ਲੱਗੇ ਹਾਂ। ਔਰ ਇਹ ਵਾਰ ਸੀ ਨਿਰੀ ਆਸਾ ਦੀ ਵਾਰ, ਆਸਾ ਰਾਗ ਦੀ ਪੋਥੀ ਦੇ ਵਿੱਚ ਇਹ ਪਾ ਦਿੱਤੀ ਗਈ। ਅਸੀਂ ਸ਼ਬਦ ਦੀ ਵਡਿਆਈ ਦੱਸਦੀ ਹੈ ਵੀ ਜਿਹੜੇ ਸ਼ਬਦ ਗਿਆਨ ਦੇਣਗੇ। ਜਿਸ ਵੀ ਕਦੀ ਜਾ ਕੇ ਇੰਡੈਕਸ ਦੇਖਿਆ ਕਰੋ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਤਤਕਰਾ, ਜਿੱਥੇ ਡਿਟੇਲ ਦਿੱਤੀ ਹੈ ਵੀ ਗਾਂ ਦਾ ਰਾਗ ਕਿਹੜੇ ਕਿਹੜੇ ਆ, ਕਿਹੜੇ ਕਿਹੜੇ ਸ਼ਬਦ ਆ। ਹਮੇਸ਼ਾ ਹੀ ਰਾਗ ਜਿੱਥੇ ਸ਼ੁਰੂ ਹੋਏਗਾ ਉਹਦੇ ਪਹਿਲਾਂ ਸ਼ਬਦ ਆਉਣਗੇ, ਕਦੀ ਨਹੀਂ ਛੰਦ, ਕਦੀ ਨਹੀਂ ਵਾਰ, ਕਦੀ ਨਹੀਂ ਇਹੋ ਜਿਹੀਆਂ ਚੀਜ਼ਾਂ ਆਉਣਗੀ। ਸ਼ਬਦ ਔਰ ਸ਼ਬਦ ਦੀ ਪਹਿਲੀ ਲਾਈਨ ਆਏਗੀ, ਸਾਰੇ ਪਹਿਲਾਂ ਸ਼ਬਦ ਆਉਣਗੇ ਕਿਉਂਕਿ ਉਹਨਾਂ ਦੀ ਬਹੁਤ ਵਡਿਆਈ ਹੈ। ਸ਼ਬਦਾਂ ਤੋਂ ਵਾਰ, ਛੰਦ, ਇਹ ਵਾਰਾਂ, ਇਸ ਤਰ੍ਹਾਂ ਸਾਰੀਆਂ ਚੀਜ਼ਾਂ ਆਉਣਗੀਆਂ, ਲਾਉਣੀਆਂ, ਕਈ ਕੁਛ ਇਹ ਹੈ। ਪਹਿਲਾਂ ਸ਼ਬਦ ਆਉਣਗੇ ਸਾਰੇ, ਸ਼ਬਦ ਐਡੇ ਵੱਡੇ ਹੈ ਗਿਆਨ ਦੇਣ ਵਾਲੇ, ਸ਼ਬਦ ਉੱਥੋਂ ਬਾਅਦ। ਇਸ ਤਰ੍ਹਾਂ ਜਿਹੜੀਆਂ ਵਾਰਾਂ ਇਹ ਵੀ ਬਾਅਦ 'ਚ ਆਉਣੀਆਂ। ਸ਼ਬਦ ਬਹੁਤ ਵੱਡੀ ਚੀਜ਼ ਹੈ ਪਰ ਵਾਰ ਦੇ ਵਿੱਚ ਪੌੜੀਆਂ ਹੁੰਦੀਆਂ, ਇਸ ਕਰਕੇ ਜਿਹੜੀ ਵਾਰ ਹੈ ਉਹਦੀ ਅਸੀਂ ਹੈਡਿੰਗ ਪੜ੍ਹ ਰਹੇ ਹਾਂ। ਔਰ ਜਿਹੜੇ 'ਚ ਦੇਖੋ ਮਹਾਰਾਜ ਨੇ ਲਿਖਿਆ, ਸਲੋਕ ਭੀ ਲਿਖੇ ਮਹੱਲੇ ਪਹਿਲੇ, ਭੀ ਲਿਖਿਆ। ਗੁਰੂ ਅੰਗਦ ਸਾਹਿਬ ਕਹਿੰਦੇ ਵੀ ਥੋੜ੍ਹੇ ਜਿਹੇ ਸਲੋਕ ਰਲਾਏ ਹੈ ਪਰ ਮਹੱਲੇ ਪਹਿਲੇ ਦੇ ਸਲੋਕਾਂ ਦੇ ਵਿੱਚ ਮੈਂ ਥੋੜ੍ਹੇ ਜਿਹੇ ਹੋਰ ਸਲੋਕ ਉਹਦੇ ਇਕੱਠੇ ਕਰਕੇ ਪਾਏ ਆ। ਸਲੋਕ ਭੀ ਲਿਖੇ, ਭੀ ਦਾ ਮਤਲਬ ਹੈ ਪਹਿਲਾਂ ਮੈਨੂੰ ਜਿਹੜੀ ਪੋਥੀ ਆਈ ਹੈ ਉਹਦੇ ਵਿੱਚ ਇੰਨੇ ਸਲੋਕ ਨਹੀਂ ਸੀ, ਲੇਕਿਨ ਇੱਕ ਪੋਥੀ ਅਲੈਦਾ ਬਣਾਈ ਗਈ ਜਿਹਦੇ 'ਤੇ ਹੈਡਿੰਗ ਹੈ ਵਾਰਾਂ 'ਤੇ ਵਧੀਕ ਸਲੋਕ। ਅਖੀਰ 'ਤੇ ਆਉਂਦਾ ਇਹ ਟੈਕਨੀਕ, ਜਿਨ ਚਿਕ ਨਹੀਂ ਸਮਝਾਂਗੇ ਅਸੀਂ ਇਸ ਗਿਆਨ ਦੀ ਵਡਿਆਈ ਨਹੀਂ ਸਮਝਾਂ। ਇੰਨੀ ਮਿਹਨਤ ਕੀਤੀ ਗੁਰੂਆਂ ਨਾਲ, ਇੰਨੀ ਡਿਟੇਲ 'ਚ ਐਡਾ ਵੱਡਾ ਪੂਰਨ ਬ੍ਰਹਮ ਗਿਆਨ, ਲੇਟੈਸਟ ਅਤੇ ਮਾਡਰਨ, ਨਾ ਕੋ ਗਾਉਣ ਸਾਨੂੰ ਜ਼ਰੂਰਤ ਹੈ ਹੋਰ ਗਿਆਨ ਦੀ, ਇਹ ਪੂਰਨ ਬ੍ਰਹਮ ਗਿਆਨ ਹੈ। ਔਰ ਇਹ ਇਹਦੇ ਵਿੱਚ ਇੰਨੀ ਮਿਹਨਤ ਕੀਤੀ ਗੁਰੂਆਂ ਨੇ, ਜੇ ਧਿਆਨ ਨਾਲ ਦੇਖੀਏ ਤਾਂ ਐਸ਼ ਐਸ਼ ਕਰ ਉੱਠੀ ਦਾ ਵੀ ਹੇ ਮਹਾਰਾਜ ਵਾਕਿਆ ਰੱਬ ਨੂੰ ਮਿਲਣ ਵਾਲੇ ਇਹਦੇ ਨਾਲ ਦਾ ਗਿਆਨ ਕੋਈ ਨਹੀਂ। ਲੇਕਿਨ ਸਿੱਖਾਂ ਨੇ ਇਹਦੀ ਪੂਜਾ ਸ਼ੁਰੂ ਕਰ ਦਿੱਤੀ, ਇਹਦੇ ਇੱਥੋਂ ਲਿਆ ਕੁਛ ਨਹੀਂ। ਇਸ ਕਰਕੇ ਜਿਹੜਾ ਗਿਆਨ ਹੈ ਉਹ ਇਹ ਵਾਰ ਨਹੀਂ ਹੈ, ਇਹ ਇਹ ਆਸਾ ਦੀ ਵਾਰ ਨਹੀਂ ਹੈ, ਇਹ ਵਾਰ ਹੈ। ਅੱਜ ਕੱਲ੍ਹ ਸਾਨੂੰ ਜਿਹੜੇ ਕਥਾ ਵਾਚਕ ਜਾਂ ਸਾਡੇ ਵੱਡੇ ਵੱਡੇ ਆਤਨੰਤਰ ਹੈ ਜਾਂ ਰਥਵਾਨ ਹੈ ਬੜੇ ਬੜੇ ਜਸਿਆਂ ਦੇ, ਉਹ ਕਹਿੰਦੇ ਜੀ ਆਸਾ ਦੀ ਵਾਰ ਰੋਜ਼ ਲਾਓ ਇਹਦੇ ਨਾਲ ਤੁਹਾਡੀਆਂ ਆਸਾਂ ਪੂਰਨ ਹੋਣਗੀਆਂ। ਇਹ ਤਾਂ ਵਾਰ ਗਿਆਨ ਹੈ, ਤੁਹਾਡੀਆਂ ਆਸਾਂ ਦੇ ਨਾਮ ਜਪ ਕੇ ਪੂਰੀਆਂ ਹੋਣੀਆਂ। ਆਸਾ ਦੀ ਵਾਰ ਗਾਉਣ ਨਾਲ ਲਾਉਣ ਨਾ ਕਿੰਨੀਆਂ ਕਿਹਦੀਆਂ ਆਸਾਂ ਪੂਰੀਆਂ ਹੋ ਗਈਆਂ, ਕਦੋਂ ਕਦੀ ਆਸਾ ਦੀ ਵਾਰ ਰੋਜ਼ ਲੱਗੇ ਉਹ ਲਾਉਣ। ਆਸਾ ਦੀ ਵਾਰ ਆਸਾ ਨਹੀਂ ਪੂਰੀਆਂ ਕਰਦੀ, ਆਸਾ ਦੀ ਵਾਰ ਐਸਾ ਗਿਆਨ ਦਿੰਦੀ ਹੈ ਤੁਹਾਨੂੰ, ਜੀਵਨ ਜੀਂਦਿਆਂ ਨੂੰ ਮੁਕਤ ਕਰ ਜਾਣਗੇ, ਐਡਾ ਵੱਡਾ ਗਿਆਨ। ਤੋ ਉਹ ਹੈ ਇਹਦੇ ਨਾਲ ਜਿਹੜੇ ਸਲੋਕ ਹੈ, ਪੌੜੀ ਹੁੰਦੀ ਹੈ, ਪੌੜੀ ਤੋਂ ਪਹਿਲਾਂ ਸਲੋਕ ਹੁੰਦੇ ਹੈ, ਸਲੋਕ ਇੰਡੀਪੈਂਡੈਂਟ ਹੁੰਦਾ, ਇਹਦੇ 'ਚ ਰਹਾਓ ਨਹੀਂ ਹੋਏਗਾ, ਸ਼ਬਦ 'ਚ ਰਹਾਓ ਹੁੰਦਾ, ਸਲੋਕ ਇੰਡੀਪੈਂਡੈਂਟ ਹੈ, ਇਹਦਾ ਭਾਵ ਅਰਥ ਸਾਰੀਆਂ ਲਾਈਨਾਂ 'ਚ ਲੇਥੂ ਪੇਥੂ ਹੁੰਦਾ। ਪੌੜੀ ਅੱਗੇ ਜਿਹੜੀ ਆਉਂਦੀ ਹੈ ਉਹਦੀ ਜਿਹੜੀ ਅਖੀਰਲੀ ਲਾਈਨ ਹੁੰਦੀ ਪੌੜੀ ਦੀ, ਉਹ ਰਹਾਓ ਦਾ ਕੰਮ ਕਰਦੀ। ਸਾਰੀ ਪੌੜੀ ਜਿਹੜੀ ਪੌੜੀ ਚੱਲ ਰਹੀ ਹੈ ਉਹਦੀ ਅਖੀਰਲੀ ਲਾਈਨ ਹੋਏਗੀ, ਉਹ ਉਧਰ ਆਉਣੀ ਚਾਹੀਦੀ ਅਖੀਰਲੀ ਲਾਈਨ, ਉਹਦੇ ਲਈ ਪੌੜੀ ਸਾਰੀ ਆਉਂਦੀ ਹੈ, ਪੌੜੀ ਲਿਖੀ। ਸੋ ਪੌੜੀ ਦਾ ਰਹਾਓ ਅਖੀਰਲੀ ਲਾਈਨ ਹੁੰਦਾ, ਸ਼ਬਦ ਦਾ ਰਹਾਓ ਲਿਖਿਆ ਹੁੰਦਾ, ਔਰ ਇਹ ਜਿਹੜਾ ਆਪਣਾ ਸਲੋਕ ਹੈ ਇਹ ਇੰਡੀਪੈਂਡੈਂਟ ਹੋ ਗਿਆ। ਸਲੋਕ ਕਿਸੇ ਰਾਗ 'ਚ ਨਹੀਂ ਹੁੰਦਾ, ਸਲੋਕ ਮਹੱਲਾ ਨੌਵਾਂ ਸਾਰੇ ਰਾਗਾਂ 'ਚ ਨਹੀਂ ਹੁੰਦੀਆਂ ਚੀਜ਼ਾਂ, ਨਾ ਇਹ ਵਾਰਾਂ ਧੁਨੀਆਂ 'ਚ ਹੁੰਦੀਆਂ, ਢਾਡੀਆਂ ਦੀਆਂ ਵਾਰਾਂ ਪੁਰਾਣੀਆਂ ਧੁਨੀਆਂ ਆਉਂਦੀਆਂ ਮਹਾਰਾਜ ਦੀਆਂ, ਔਰ ਇੱਥੇ ਟੁੰਡੇ ਅਸਰਾਜਕ ਹੀ ਧੁਨੀ ਹੈ। ਟੁੰਡੇ ਅਸਰਾਜੇ ਦੀ ਧੁਨੀ 'ਚ ਸਾਨੂੰ 2 ਸਾਲ ਲੱਗ ਗਏ ਵਾਰ ਕੰਪਲੀਟ ਕਰਦਿਆਂ ਨੂੰ, ਔਰ ਅਸੀਂ 2 ਸਾਲਾਂ 'ਚ ਮਸਾਂ ਇਸੇ ਟੁੰਡੇ ਅਸਰਾਜੇ ਦੀ ਧੁਨੀ ਦੇ ਉੱਤੇ ਸਾਰੀ ਵਾਰ ਗਾਈ। ਅਸੀਂ ਉਹਦਾ ਪਹਿਲਾਂ ਤਾਂ ਲੈ ਰਹੇ ਹਾਂ ਵੀ ਮਹੱਲੇ ਦੂਜੇ ਦਾ ਗਿਆਨ, ਕਿਉਂਕਿ ਬਾਬੇ ਗੁਰੂ ਅੰਗਦ ਪਾਤਸ਼ਾਹ ਨੂੰ ਆਪਣਾ ਗਿਆਨ ਨਹੀਂ ਇੰਨਾ ਲਿਖਿਆ। ਇਸ ਨੌਜਵਾਨ ਮੁੰਡੇ ਨੇ ਜਿਸ ਵੇਲੇ ਬਾਬੇ ਨੂੰ ਸਮਝਿਆ, ਪੋਥੀ ਲੈ ਲਈ, ਉਹਨਾਂ ਨਾਲ ਵੀ ਦੇ ਦਿੱਤੀ ਜੋਤ ਆ ਗਈ, ਇਹ ਗੁਰੂ ਮਹਾਰਾਜ ਦੀ ਗਿਆਨ ਹੀ ਸਮਝਦੇ ਅਤੇ ਸਮਝਦੇ ਸੀ, ਆਪਣੇ ਸਿਰਫ ਸਲੋਕ ਹੀ ਲਿਖ ਸਕੇ। ਹੈਰਾਨਗੀ ਦੀ ਗੱਲ ਨੇ ਵੀ ਗੁਰੂ ਅੰਗਦ ਪਾਤਸ਼ਾਹ ਦੂਜਾ ਗੁਰੂ ਸਾਡਾ ਕੋਈ ਗਿਆਨ ਨਹੀਂ ਹੋਰ ਲਿਖ ਸਕਿਆ, ਕੋਈ ਵਾਰ ਨਹੀਂ, ਕੋਈ ਛੰਦ ਨਹੀਂ, ਕੋਈ ਸ਼ਬਦ ਨਹੀਂ, ਸਲੋਕ ਹੈ ਜਿਹੜੀ ਅਸੀਂ ਬੜੀ ਮਿਹਨਤ ਨਾਲ ਇਕੱਠੇ ਕਰਕੇ ਤਿਆਰ ਰਹੇ ਵੀ ਮਾਂ ਜਿਸ ਬੰਦੇ ਜਿਸ ਸਿੱਖ ਨਾਲ ਪਹਿਲਾਂ ਗੁਰੂ ਨਾਨਕ ਦੇ ਹਜ਼ੂਰੀ ਸਮਝਿਆ ਉਹਨਾਂ ਨੂੰ, ਉਹਨਾਂ ਦੇ ਗਿਆਨ ਜ਼ਰੂਰ, ਉਹਨਾਂ ਦੇ ਗਿਆਨ ਨਾਲ ਜ਼ਰੂਰ ਹੀ ਬਾਬੇ ਨਾਨਕ ਦੀ ਬਾਣੀ ਖੁੱਲ੍ਹੇਗੀ। ਤੋ ਮਹੱਲਾ ਦੂਜਾ ਜਿਹੜਾ ਹੈ ਸਾਡਾ ਗੁਰੂ ਅੰਗਦ ਪਾਤਸ਼ਾਹ, ਇਹਨਾਂ ਦੀ ਜਿਹੜੀ ਸਲੋਕ ਹੈ ਉਹ ਬੜੇ ਮਹੱਤਵਪੂਰਨ ਹੈ, ਔਰ ਉਹ ਥੋੜ੍ਹੇ ਜਿਹੇ ਹੈ, ਇਸੇ ਕਰਕੇ ਅਸੀਂ ਉਹਨਾਂ ਦੇ ਸਲੋਕ ਜਿਹੜੇ ਆ ਪਹਿਲਾਂ ਵਾਰ ਦੇ ਵਿੱਚ ਜਿਹੜੇ ਸਲੋਕ ਆਉਂਦੇ ਆ ਉਹ ਅਸੀਂ ਲੈ ਰਹੇ ਹਾਂ, ਬਾਕੀ ਪਿੱਛੇ ਲੈ ਚੁੱਕੇ ਹਾਂ। ਆ ਹੁਣ ਅਸੀਂ ਪਹਿਲਾਂ ਹੀ ਜਿਹੜਾ ਸਲੋਕ ਵਿੱਚ ਮਹੱਲਾ ਦੂਜਾ ਆਏਗਾ ਉਹਦੀ ਵਡਿਆਈ ਦੇਖਿਓ। ਤੋ ਇਸ ਕਰਕੇ ਜਿਹੜੀ ਇਹ ਵਾਰ ਹੈ, ਇੱਕ ਤਾਂ ਸਲੋਕਾਂ ਨਾਲ ਹੈ, ਸਲੋਕ ਵੀ ਲਿਖੇ ਮਹੱਲੇ ਪਹਿਲੇ, ਕਿ ਪਹਿਲਾਂ ਵਾਰ ਸਿਰਫ ਪੌੜੀਆਂ ਹੁੰਦੀਆਂ ਸੀ, ਗੁਰੂ ਨਾਨਕ ਪਾਤਸ਼ਾਹ ਨੇ ਪੌੜੀਆਂ ਉਚਾਰੀਆਂ ਸਿਰਫ ਸਾਰੀਆਂ, ਇਹਨਾਂ ਦੇ ਨਾਲ ਫਿਰ ਸਲੋਕ ਲਾਏ ਗਏ ਗੁਰੂ ਅੰਗਦ ਨਾਲ, ਫਿਰ ਗਾਂ ਤੀਜੇ ਨਾਲ, ਚੌਥੇ ਨਾਲ, ਪੰਜਵੀਂ ਪਾਤਸ਼ਾਹੀ ਨਾਲ, ਬਹੁਤ ਸਾਰੇ ਲਾਏ। ਇਸ ਤਰ੍ਹਾਂ ਵਾਰ ਤੁਸੀਂ ਵਾਰਾਂ ਪੜ੍ਹ ਕੇ ਦੇਖੋ, ਉਹਦੇ ਵਿੱਚ ਸਾਰੇ ਆਉਣਗੇ ਸਲੋਕ ਮਹੱਲਾ ਪਹਿਲਾ ਦੂਜਾ ਤੀਜਾ ਚੌਥਾ, ਫਿਰ ਪੌੜੀ ਆਊਗੀ। ਪੌੜੀ ਜਿਹੜੀ ਹੋਏਗੀ ਉਹ ਜਿਹੜੀ ਵਾਰ ਸ਼ੁਰੂ ਹੋਏਗੀ ਉਹਦੇ ਉੱਤੇ ਜੇ ਵਾਰ ਲਿਖਿਆ, ਵਾਰ ਵਾਰ ਵਡ ਹੰਸ ਕੀ ਮਹੱਲਾ ਚੌਥਾ, ਵਾਰ ਵਡ ਹੰਸ ਕੀ ਮਹੱਲਾ ਚੌਥਾ, ਉਹਦੀਆਂ ਜਿਹੜੀਆਂ ਪੌੜੀਆਂ ਹੋਣਗੀਆਂ ਉਹ ਗੁਰੂ ਰਾਮਦਾਸ ਸਾਹਿਬ ਨਾਲ ਲਿਖੀਆਂ ਹੋਣਗੀਆਂ, ਪਰ ਸਲੋਕ ਡਿਫਰੈਂਟ ਲੱਗੇ ਹੋਣਗੇ ਮਹੱਲਿਆਂ 'ਤੇ। ਪੌੜੀ ਉਸ ਦੀ ਗੁਰੂ ਦੀ ਹੁੰਦੀ ਹੈ ਜਿੱਦਾਂ ਕੁੱਤੇ ਹੈਡਿੰਗ ਹੋਵੇ ਉਹ ਮਹੱਲਾ ਚੌਥਾ। ਪੌੜੀਆਂ ਸੀ ਪਹਿਲਾਂ ਵਾਰ, ਇਹਦੇ ਨਾਲ ਫਿਰ ਜਿੱਦਾਂ ਢਾਡੀ ਢਾਡਾਂ ਵਜਾ ਕੇ ਚੱਕਦੇ ਆ ਕੋਈ ਮਜ਼ਬੂਨ, ਉੱਥੋਂ ਪਹਿਲਾਂ ਉਹ ਸਲੋਕ ਉੱਚੀ ਸਾਰੀ ਪੜ੍ਹਦੇ ਆ, ਸਲੋਕ ਪੜ੍ਹ ਕੇ ਫਿਰ ਪੌੜੀ 'ਤੇ ਆਣ ਕੇ ਉਹ ਛੱਡਦੇ ਆ। ਜਿਸ ਤਰ੍ਹਾਂ ਗਿੱਧੇ ਦੇ ਵਿੱਚ ਕੁੜੀਆਂ ਥੋੜ੍ਹੇ ਜਿਹੇ ਬੋਲ ਪਹਿਲਾਂ ਬੋਲਦੀਆਂ, ਫਿਰ ਇੱਕ ਚੀਜ਼ ਆਉਂਦੀ ਜਿਹ 'ਤੇ ਆਣ ਕੇ ਉਹ ਫਿਰ ਘੁੰਮਰ ਬੰਨਦੀਆਂ ਸਾਰੀਆਂ, ਇੱਕੋ ਟੱਪਿਆਂ ਆਉਂਦਾ ਸੋਹਣੇ ਜਿਹੇ ਟੱਪਿਆਂ 'ਤੇ। ਇਸ ਤਰ੍ਹਾਂ ਪੌੜੀ ਹੈ, ਪੌੜੀ ਬਾਅਦ 'ਚ ਗਾਈ ਜਾਂਦੀ ਹੈ, ਲੇਕਿਨ ਪੌੜੀ ਲਈ ਹੀ ਸਲੋਕ ਸਾਰੇ ਲਿਖੇ ਗਏ। ਆਹ ਜਿਹੜੇ ਉਤਲੇ ਸਲੋਕ ਆ ਰਹੇ ਹਨ ਹੁਣ ਪਹਿਲਾਂ ਹੀ ਵਾਰ ਆਸਾ ਜੀ ਤੋਂ, ਜਿਹੜੀ ਪੌੜੀ ਹੈ ਉਹ ਬੜੀ ਮਹੱਤਵਪੂਰਨ, ਔਰ ਪੌੜੀ ਦੀ ਅਖੀਰਲੀ ਲਾਈਨ ਬੜੀ ਮਹੱਤਵਪੂਰਨ ਹੁੰਦੀ। ਇਸ ਕਰਕੇ ਉਹ ਦਰਸ਼ਨ ਕਰਕੇ ਪੜ੍ਹੀਏ ਵੀ ਇਹ ਟੁੰਡੇ ਅਸਰਾਜੇ ਕੀ ਧੁਨੀ ਉਸ ਵੇਲੇ ਢਾਡੇ ਇਸ ਧੁਨੀ 'ਤੇ ਗਾਉਂਦੇ ਸੀ, ਔਰ ਵਾਰ ਸਲੋਕਾਂ ਨਾਲੇ ਸਲੋਕ ਵੀ ਲਿਖੇ ਮਹੱਲੇ ਪਹਿਲੇ ਕੇ। ਮਹੱਲਾ ਦੂਜਾ ਕਹਿੰਦਾ ਥੋੜ੍ਹੇ ਜਿਹੇ ਰਹਿ ਗਏ ਸੀ, 12 ਤੋਂ ਵਧੀਕ ਜਿਹੜੇ ਬਾਬੇ ਦੇ ਸਲੋਕ ਮੇਰੇ ਤੱਕ ਆਏ ਸੀ ਉਹਨਾਂ ਵਿੱਚੋਂ ਕੱਢ ਕੇ ਮੈਂ ਇਹਦੇ ਵਿੱਚ ਮਜ਼ਬੂਨ ਨਾਲ ਰਲਦੇ ਲਾ ਤੇ। ਤੋ ਹੈਡਿੰਗ ਲਿਖਿਆ ਵਾਰ ਸਲੋਕਾਂ ਨਾਲੇ, ਸਲੋਕਾਂ ਦੇ ਨਾਲ ਇਹ ਵਾਰ ਹੈ ਕਿਉਂਕਿ ਪਹਿਲਾਂ ਪੌੜੀਆਂ ਹੁੰਦੀਆਂ ਸੀ, ਵਾਰ ਸਲੋਕਾਂ ਨਾਲੇ, ਸਲੋਕ ਵੀ ਮਹੱਲੇ ਪਹਿਲੇ ਕੇ ਲਿਖੇ। ਇੱਥੇ ਆਣ ਕੇ ਫੁੱਲ ਸਟਾਪ ਹੈ, ਅੱਗੇ ਟੁੰਡੇ ਅਸਰਾਜੇ ਕੀ ਧੁਨੀ ਹੈ ਉਹ ਅਲੱਗ ਚੀਜ਼ ਹੈ। ਸਲੋਕ ਭੀ ਵੀ ਮੈਂ ਭੀ ਇਹਦੇ ਵਿੱਚ ਭੀ ਜ਼ਾਹਰ ਕਰਦੀ ਹੈ ਵੀ ਮੈਂ ਮਹੱਲੇ ਪਹਿਲੇ ਦੇ ਹੋਰ ਸਲੋਕ ਥੋੜ੍ਹੇ ਜਿਹੇ ਪਾਏ ਹੈ, ਪਰ ਬੜਾ ਮੁਸ਼ਕਲ ਹੈ ਲੱਭਣਾ ਕਿਹੜੇ ਸਲੋਕ ਪਾਏ ਹੈ। ਸਲੋਕ ਮਹੱਲਾ ਵਾਰ ਸਲੋਕਾਂ ਨਾਲੇ, ਸਲੋਕ ਵੀ ਮਹੱਲੇ ਪਹਿਲੇ ਕੇ ਲਿਖੇ, ਅਤੇ ਟੁੰਡੇ ਅਸਰਾਜ ਕੀ ਧੁਨੀ। ਹੁਣ ਸਲੋਕ ਮਹੱਲਾ ਪਹਿਲਾ ਆਇਆ ਹੈ,
ਬਲਿਹਾਰੀ ਗੁਰ ਆਪਣੇ ਦਿਓਹਾੜੀ ਸਾਧਵਾਰ ਜਿੰਨੇ ਮਾਣ ਦੇਵਤੇ ਕੀਏ ਕਰਤ ਨ ਲਾਗੀ ਵਾਰ।
ਅੱਗੇ ਮਹੱਲਾ ਦੂਜਾ ਆ ਜਾਂਦਾ। ਮਹੱਲਾ ਪਹਿਲਾ ਵੀ ਆਪਣੇ ਗੁਰੂ ਤੋਂ ਬਲਿਹਾਰੀ, ਇੱਥੇ ਇਹਦਾ ਮਤਲਬ ਇਹ ਨਹੀਂ ਵੀ ਆਪਣੇ ਗੁਰੂ ਤੋਂ ਬਲਿਹਾਰੀ ਜਾਈਂ, ਨਹੀਂ। ਇੱਥੇ ਇੱਕ ਚੀਜ਼ ਆ ਰਹੀ ਹੈ, ਆਪਣੇ ਗੁਰੂ ਦੇ ਸਾਹਮਣੇ ਆਪਣਾ ਬਾਲ ਹਾਰ ਜਾਈਂ, ਤਾਂ ਇਹ ਬੁਝਾਰਤਾ, ਤਾਂ ਐਡਾ ਉੱਚਾ ਗਿਆਨ। ਆਪਣੇ ਗੁਰੂ ਦੇ ਸਾਹਮਣੇ ਆਪਣਾ ਬਾਲ ਨਾ ਕੋਈ ਦਿਖਾ ਲਈ, ਬਾਲ ਹਾਰੀ, ਆਪਣਾ ਬਲ ਛੱਡ ਦੇ ਗੁਰੂ ਨੂੰ, ਉਹ ਜੋ ਕਰ ਰਿਹਾ ਤੂੰ ਆਪਣੇ ਬਲ ਨਾ ਦਿਖਾ ਲਈ, ਆਪਣਾ ਬਲ ਹਾਰ ਜਾ ਗੁਰ ਆਪਣੇ ਦੇ ਮੋਹਰੇ। ਔਰ ਦਿਹਾੜੀ ਦੇ ਵਿੱਚ ਦਿਓ ਹਾੜੀ, ਦਿਓ ਦਿਓ ਦਾ ਮਤਲਬ ਦਿਨ ਨਹੀਂ ਹੈ, ਜਿੱਦਾਂ ਸਾਰੇ ਪ੍ਰੋਫੈਸਰ ਸਾਹਿਬ ਸਿੰਘ ਸਾਰੇ ਟੀਕਿਆਂ 'ਚ ਲਿਖਿਆ ਜੀ, ਦਿਹਾੜੀ 'ਚ ਸੌ ਸੌ ਵਾਰੀ ਉਹਦੇ ਤੂੰ ਬਲਿਹਾਰਨੇ ਜਾਈਂ। ਇਹਦਾ ਮਤਲਬ ਇਹ ਕੱਢਿਆ ਵੀ ਬਲਿਹਾਰੀ ਗੁਰ ਆਪਣੇ ਦਿਹਾੜੀ, ਵੀ ਦਿਹਾੜੀ ਦੇ ਵਿੱਚ ਸੌ ਵਾਰੀ ਆਪਣੇ ਗੁਰੂ ਤੋਂ ਬਲਿਹਾਰੀ ਜਾਈਂ, ਸੌ ਵਾਰੀ ਦਿਨੇ। ਦਿਓ ਦਿਓ ਦਾ ਮਤਲਬ ਕੱਢ ਦਿੱਤਾ ਇਹਨਾਂ ਨੇ ਦਿਨ, ਵੀ ਦਿਨ ਰਾਤ ਨੂੰ ਬੇਸ਼ੱਕ ਸੁੱਤਾ ਰਹੇ ਤੂੰ ਸਾਰੀ ਰਾਤ, ਤੈਨੂੰ ਲੋੜ ਨਹੀਂ ਹੈ ਰਾਤ ਨੂੰ ਜਾਗਣ ਦੀ ਜਾਂ ਤੜਕੇ ਜਾਗਣ ਦੀ। ਇਹਦਾ ਮਤਲਬ ਇਹ ਸਾਰੇ ਐਸੇ ਤਾਂ ਕੱਢੀ ਆ ਰਹੇ, ਔਰ ਜੇ ਇੱਕ ਨਾ ਕੱਢਿਆ ਮੱਖੀ 'ਤੇ ਮੱਖੀ ਮਾਰਦੇ ਆ ਰਹੇ ਸਾਰੇ, ਦੇਖੋ ਜੀ ਆ ਉਹ ਵੀ ਉੱਦਾਂ ਹੀ ਥੋੜ੍ਹਾ ਜਿਹਾ ਪਾ ਕੇ ਇੱਕ ਨਵੀਂ ਕਿਤਾਬ ਬਣਾ ਦੇਣਗੇ, ਇਹ ਸਾਡਾ ਠੀਕ ਆ ਪੜ੍ਹੋ। ਉਹ ਸਾਰੇ ਮੱਖੀ ਉਹ ਮੱਖੀ 'ਤੇ ਮੱਖੀ 'ਤੇ ਮਾਰੀ ਜਾਂਦੀ ਆ ਤੁਸੀਂ। ਇੱਥੇ ਅਸੀਂ ਤਦੇ ਕਰਕੇ ਇਹਨੂੰ ਕੈਪੀਟਲ ਲੈਟਰ 'ਚ ਲਿਖਿਆ ਔਰ ਵੱਡਾ ਫੌਂਟ ਲਾਇਆ ਵੀ ਸਾਨੂੰ ਯਾਦ ਆ ਜੇ ਵੀ ਆਹ ਦਿਓ, ਇਹ ਦਿਹਾੜੀ ਹੈ ਕਿ ਦਿਓ 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 ਹਾੜੀ ਆ, ਹਾੜਾ ਪਾਉਣਾ ਕਹਿੰਦੇ ਆ, ਹਾੜਾ ਵੇ ਹਾੜਾ ਕਹਿੰਦੇ ਆ, ਉੱਚੀ ਉੱਚੀ ਨਾਮ ਜਪਣ ਨੂੰ ਹਾੜਾ ਪਾਉਣਾ, ਹਾੜਾ ਕੱਢਣਾ, ਹਾੜਾ ਕੱਢਣਾ, ਲੇਲੜੀਆਂ ਕੱਢਣੀਆਂ ਉੱਚੀ ਉੱਚੀ ਬੇਨਤੀ ਰੂਪ ਹੋ ਕੇ ਨਾਮ ਰੱਬ ਅੱਗੇ ਬੇਨਤੀਆਂ ਕਰਨੀਆਂ, ਸਾਰਾ ਇਹਨੂੰ ਹਾੜਾ ਪਾਉਣਾ ਕਹਿੰਦੇ ਆ। ਔਰ ਇਹ ਉੱਚੀ ਜਪਣਾ ਔਰ ਹਾੜਾ ਪਾਉਣਾ ਖੁੱਲ੍ਹੇ ਮੈਦਾਨ 'ਚ ਜਾ ਕੇ ਰੱਬ ਦੇ ਮੋਹਰੇ, ਸਾਰਾ ਇਹ ਮੁਸਲਮਾਨ ਫਕੀਰ ਕਾਫੀ ਇਹ ਹਾੜਾ ਪਾਉਂਦੇ, ਔਰ ਸਾਡੇ ਵੀ ਜਿਹੜੇ ਜਪਣ ਵਾਲੇ ਆ ਉਹਨਾਂ ਬਾਬਤ ਲਿਖੇ ਆ ਗੁਰੂ ਰਾਮਦਾਸ ਸਾਹਿਬ ਨਾਲ ਵੀ, ਦੇਖੋ ਜੀ ਜਿਹੜੇ ਉੱਚੀ ਉੱਚੀ ਬਾਹਰ ਜਾ ਕੇ ਜਪਦੇ ਹੈ ਆਪਣੇ ਰੱਬ ਅੱਗੇ, ਅਤੇ ਉਹ ਲੋਕ ਉਹਨਾਂ ਨੂੰ ਪਸੰਦ ਨਹੀਂ ਕਰਦੇ, ਅਤੇ ਜਦੋਂ ਉਹ ਜਪਦੇ ਆ ਤਾਂ ਉਹਨਾਂ ਦੇ ਸਾਪਾਂ ਨੂੰ ਡੰਗ ਲੱਗਦਾ ਦੂਸਰਿਆਂ ਲੋਕਾਂ ਨੂੰ, ਵੀ ਇਹ ਕੀ ਕਰ ਰਹੇ। ਹਰ ਕੇ ਭਗਤ ਰਾਮ ਜਨ ਨੀਕੇ, ਭਾਗਹੀਣ ਨਾ ਸੁਖਾਏ, ਜਿਉਂ ਜਿਉਂ ਰਾਮ ਕਹੇ ਜਨ ਉੱਚੇ, ਨਰ ਨਿੰਦਕ ਡੰਸ ਲਗਾ। ਇਹ ਹੁੰਦਾ ਹੈ ਕਿਉਂਕਿ ਉਹਨਾਂ ਨੂੰ ਪਤਾ ਨਹੀਂ ਹੈ ਰਾਸਤੇ ਦਾ। ਸਾਡਾ ਸਭ ਤੋਂ ਪਹਿਲਾ ਰਾਸਤਾ ਹੀ ਇਹੋ ਹੀ ਹੈ ਵੀ ਭਗਤੀ ਭੌਂਕ ਭੌਂਕ ਕੇ ਉੱਚੀ ਬੋਲ ਕੇ ਗਾ ਗਾ ਕੇ ਜਿਹਨੂੰ ਕਿਹਾ ਹੈ, ਸਾਰਾ ਬਾਬੇ ਨਾਨਕ ਨੂੰ ਭੌਂਕਣਾ ਪੈ ਗਿਆ। ਭੌਂਕਾਂ ਇਸ ਤਨ ਤਾਈਂ, ਭੌਂਕਾਂ ਇਸ ਤਨ ਤਾਈਂ, ਏਤੇ ਕੁਕਰ ਹਾਂ ਬੇਗਾਨਾ, ਭੌਂਕਾਂ ਇਸ ਤਨ ਤਾਈਂ, ਭੌਂਕਾਂ ਇਸ ਤਨ ਤਾਈਂ। ਬਾਬਾ ਨਾਨਕ ਕਹਿੰਦਾ ਮੈਂ ਕੁੱਤਾ ਉਹਦੇ ਦਰਗਾਹ ਦਰਬਾਰ ਮਾਰ ਅਕਾਲ ਪੁਰਖ ਹੈਗੇ, ਅਤੇ ਮੈਂ ਭੌਂਕ ਭੌਂਕ ਕੇ ਇਸ ਤਨ ਦੇ ਨਾਲ ਭਗਤੀ ਕਰਨੀ ਚਾਹੁੰਦਾ, ਪਰ ਮੈਥੋਂ ਇਹ ਭਗਤੀ ਹੋਈ ਨਹੀਂ, ਅਤੇ ਮੈਂ ਭਗਤਹੀਣ ਹਾਂ। ਭਗਤਹੀਣ ਨਾਨਕ ਜੋ ਹੋਏਗਾ, ਗਰੀਬੀ 'ਚ ਬਾਣੀ ਹੈ। ਕਹਿੰਦਾ ਮੈਂ ਭੌਂਕਦਾ ਹੈ ਪਰ ਮੈਥੋਂ ਭੌਂਕ ਭੌਂਕ ਕੇ ਭਗਤੀ ਨਹੀਂ ਹੋਈ, ਅਤੇ ਮੈਂ ਭਗਤਹੀਣ ਹੈ, ਇਸ ਕਰਕੇ ਅੰਦਰ ਦਰਗਾਹ ਦੇ ਵਿੱਚ ਮੇਰੀ ਜਾਈ ਨਹੀਂ ਹੈ, ਅਤੇ ਨਾ ਹੀ ਮੈਨੂੰ ਰੱਬ ਦੇ ਨਾਮ ਦਾ ਹਾਲੇ ਪਤਾ ਹੈ। ਇੱਥੇ ਕੁੱਕਰ ਜਿਹੜੇ ਇੱਥੇ ਕੁੱਕਰ ਅੰਦਰ ਦਰਬਾਰ 'ਚ ਬੈਠੇ ਆ ਕਬੀਰ ਸਾਹਿਬ ਵਰਗੇ, ਉਹਨਾਂ ਦੀ ਬਾਣੀ ਆ, ਕਬੀਰ ਕੁੱਕਰ ਰਾਮ ਕੋ ਮੋਤੀਆ ਮੇਰਾ ਨਾਂ, ਗਲੇ ਹਮਾਰੇ ਜੇਵਰੀ ਜੈਂ ਖਿੱਚੂ ਤਾਂ ਜਾਊਂ, ਔਰ ਭੌਂਕੇ ਆ ਗਏ ਬਦਨ ਪਸਾਰ, ਇਹ ਕੁੱਕਰ ਹਮ ਕੁੱਕਰ ਤੇਰੇ ਦਰਬਾਰ ਕਬੀਰ ਸਾਹਿਬ। ਪਰ ਬਾਬਾ ਨਾਨਕ ਕਹਿੰਦੇ ਮੈਂ ਬਾਹਰ ਹੀ ਬੈਠਾ ਭੌਂਕ ਰਿਹਾ, ਮੇਰੀ ਉੱਥੇ ਤੱਕ ਜਾਈ ਨਹੀਂ ਹੈ, ਅਤੇ ਅੰਦਰ ਜਿਹੜੇ ਪ੍ਰਵਾਨ ਭਗਤ ਆ ਬੈਠੇ ਆ, ਅਤੇ ਮੈਂ ਭਗਤੀ ਨਹੀਂ ਕੀਤੀ, ਇਸ ਕਰਕੇ ਮੈਂ ਅੰਦਰ ਨਹੀਂ ਐਂਟਰ ਹੋ ਸਕਦਾ।
ਆਹ ਹੈ ਗਰੀਬੀ ਜਮਾਨੀ ਲਿਖੀ, ਇੱਥੇ ਕੁੱਕਰ ਮੈਂ ਤਾਂ ਬੇਗਾਨਾ ਕੁੱਤਾ ਬਾਹਰ ਬੈਠਾ, ਇੱਥੇ ਕੁੱਕਰ ਹਾਂ ਬੇਗਾਨਾ, ਭੌਂਕਾਂ ਇਸ ਦਿਨ ਤਾਂ ਹੀ ਬਾਹਰ ਬੈਠ ਕੇ ਹੀ,
ਕਿਉਂਕਿ ਮੈਂ ਭਗਤਹੀਣ ਹਾਂ, ਭਗਤਹੀਣ ਨਾਨਕ ਜੋ ਹੋ ਗਿਆ ਤਾਂ ਖਾਸ ਮੈਂ ਨਾ ਜਾਈ ਆ ਉੱਥੇ ਮੇਰਾ, ਉੱਥੇ ਮੈਂ ਜਾ ਨਹੀਂ ਸਕਦਾ। ਤੋ ਇੰਨੀ ਗਰੀਬੀ 'ਚ ਬਾਣੀ ਲਿਖੀ ਆ, ਭੌਂਕ ਭੌਂਕ ਕੇ ਭਗਤੀ, ਆ ਦੇਖੋ ਦੁਹਾਈ ਪਾ ਕੇ ਕਬੀਰ ਸਾਹਿਬ ਨਾਲ ਭਗਤੀ ਕੀਤੀ ਹੈ। ਉਹ ਕਹਿੰਦੇ ਨੇ ਹੈ,
ਬੇਗਰਿਓ ਕਬੀਰਾ ਰਾਮ ਦੋਹਾ,
ਕਹਿੰਦਾ ਮੈਂ ਦੁਹਾਈ ਪਾ ਕੇ ਜਪਦਾ, ਲੋਕ ਮੈਨੂੰ ਕਹਿੰਦੇ ਤੇ ਵਿਗੜ ਗਿਆ, ਕਬੀਰ ਸਾਹਿਬ ਕਹਿੰਦੇ ਉਹ ਵਿਗੜਿਆ ਨਹੀਂ, ਮੇਰਾ ਮਨ ਠਹਿਰ ਗਿਆ, ਸੱਚ ਹੀ ਬਣ ਗਿਆ ਮੇਰਾ ਮਨ। ਸਾਚ ਪੈਓ ਅਨ ਕਾ ਤੂੰ ਨਾ ਜਾ।
ਆਹ ਜਿਹੜੀ ਪ੍ਰੋਬਲਮ ਸੀ ਮਨ ਅੰਦਰ ਬਾਹਰ ਠਹਿਰਦਾ ਨਹੀਂ ਸੀ, ਆਹ ਦੁਹਾਈ ਸ਼ਬਦ ਦੀ ਪਾਉਣ ਨਾਲ ਪਰਮੇਸ਼ਰ ਦੇ ਨਾਮ ਦੇ ਨਾਲ ਲੋਕ ਕਹਿੰਦੇ ਮੈਨੂੰ ਵਿਗੜ ਗਿਆ। ਬਾਬਾ ਨਾਨਕ ਕਹਿੰਦਾ ਮੈਨੂੰ ਕੋਈ ਭੂਤ ਨਾ ਕਹਿਣ ਡਿਆ, ਕੋਈ ਆਖੇ ਭੂਤ ਨਾ, ਕੋ ਕਹੇ ਬੇਤਾ ਲਾ, ਵਿੱਚ ਵਿੱਚ ਕੋਈ ਕਹਿੰਦੇ ਵੀ ਇਹ ਆਦਮੀ ਹੈ। ਪਰ ਬਾਬਾ ਨਾਨਕ ਕਹਿੰਦਾ ਮੈਂ ਤਾਂ ਵਿਚਾਰ ਰਿਹਾ, ਰੱਬ ਨੂੰ ਵਿਵੇਕ ਕਰ ਰਿਹਾ, ਰੱਬ ਨੂੰ ਸਮਝ ਰਿਹਾ। ਨਾਨਕ ਵਿਚਾਰਾ, ਨਾਨਕ ਨੇ ਵਿਚਾਰ ਕੀਤੀ ਹੈ, ਮੈਂ ਪੜ੍ਹਿਆ ਨਹੀਂ ਹੈ, ਮੈਂ ਵਿਚਾਰ ਰਿਹਾ ਰੱਬ ਗਿਆਨ ਨੂੰ। ਨਾਨਕ ਵਿਚਾਰਾ, ਨਾਨਕ ਨੇ ਵਿਚਾਰਿਆ ਹੈ। ਕਹੋ ਕਬੀਰ ਮੈਂ ਸੋਗਰ ਪਾਇਆ ਜਾ ਕੇ ਨਾਉ ਵਿਵੇਕੋ। ਸਾਡਾ ਪਹਿਲਾ ਗੁਰੂ ਹੀ ਵਿਚਾਰਨਾ ਹੈ, ਇਸ ਕਰਕੇ ਇਹਦੇ ਵਿੱਚ ਬਹੁਤ ਚੀਜ਼ਾਂ ਇਹਨੂੰ ਬੁੱਝਣਾ ਕਹਿੰਦੇ ਹੈ। ਇਸੇ ਕਰਕੇ ਬਾਬੇ ਨਾਨਕ ਨੇ ਕਿ ਇਸ ਬਾਣੀ ਨੂੰ ਅਕਲੀ ਪੜ੍ਹ ਕੇ ਬੁੱਝੀਏ, ਪੜ੍ਹਿਆ ਨਾ ਹੀ ਭੇਦ ਬੁੱਝਿਆ, ਕਿਉਂਕਿ ਇਹ ਮਦਾਵਣੀ ਸਤਿਗੁਰੂ ਪਾਈ ਗੁਰਸਿੱਖਾਂ ਲੱਦੀ, ਇਹ ਬੁਝਾਰਤ ਹੈ, ਇਹਨੂੰ ਬੁੱਝਣਾ ਪੈਣਾ ਹੈ। ਇਸ ਕਰਕੇ ਜਿਹੜੀ ਅਭਿਹਾਰੀ ਆ ਉਸ ਤੋਂ ਬਾਬਾ ਨਾਨਕ ਨਾ ਭੌਂਕ ਭੌਂਕ ਕੇ ਵਿਗੜਿਓ ਕਬੀਰਾ ਰਾਮਦਾਈ। ਫਿਰ ਕਬੀਰ ਸਾਹਿਬ ਨੇ ਕੋ ਸਾਚ ਪਏ ਹਨ ਕਤੂ ਨੇ ਜਾਈ, ਮੇਰਾ ਮਨ ਠਹਿਰ ਗਿਆ, ਕਿਉਂਕਿ ਬਾਬਾ ਬਾਬਾ ਕਹਿੰਦੇ ਆ
ਬੇਨ ਗੋਰ ਸਭ ਦੈ ਮਨ ਨਹੀਂ ਠਾਰਾ, ਬਿਨ ਗੁਰ ਸ਼ਬਦ ਮਨ ਨਹੀਂ ਠਾਰਾ, ਜਾਸ ਜਪਤ ਪਾਂ ਆਪਦਾ ਜਾਏ, ਤਾਵਤ ਮਨੁਆ ਆਵੈ ਠਾਏ।
ਸਾਰੀ ਖੇਡ ਭਗਤੀ ਦੀ ਕੀ ਹੈ ਵੀ ਮਨ ਖੜਾ ਹੋ ਜਾਵੇ, ਸਾਨੂੰ ਸਵਾਦ ਆਉਣ ਲੱਗ ਪਏ।
ਮਨ ਐਵੇਂ ਇੱਕ ਦੋ ਸੈਕਿੰਡ, ਚਾਰ ਸੈਕਿੰਡ ਜਾਂ ਅੱਧਾ ਕੁ ਮਿੰਟ ਤੁਹਾਡਾ ਮਨ ਟਿਕੇਗਾ, ਉੱਥੋਂ ਬਾਅਦ ਫਿਰ ਜ਼ੋਰ ਜ਼ੋਰ ਦੀ ਦੌੜਨਾ ਸ਼ੁਰੂ ਕਰ ਦੇਗਾ ਬਾਹਰ। ਤੁਸੀਂ ਕਹੋਗੇ ਯਾਰ ਕੀ ਹੋ ਗਿਆ,
ਬੋਲ ਕੇ ਜਦੋਂ ਤੁਸੀਂ ਇਸ ਰਾਸਤੇ 'ਤੇ ਪਾਓਗੇ ਮਨ ਜ਼ਿਆਦਾ ਅਡਵੈਂਗ ਹੋ ਜੂ। ਕਬੀਰ ਮਾਰੇ ਬਹੁਤ ਪੁਕਾਰਿਆ ਵੀ ਮੈਂ ਇਹਨੂੰ ਜਦੋਂ ਮਾਰਨ ਲੱਗਾ ਵੀ ਇਹ ਟਿਕਦੇ ਅੰਦਰ, ਇਹ ਤਾਂ ਹੋਰ ਜ਼ੋਰ ਜ਼ੋਰ ਦੀ ਬਾਹਰ ਜਾਣ ਲੱਗ ਪਏ। ਪਹਿਲੀ ਅਵਸਥਾ, ਕਿਉਂਕਿ ਮਾਇਆ ਹੈ, ਕਈ ਜਨਮਾਂ ਜਨਮਾਂ ਤੋਂ ਮਨ ਦੇ ਅਸੀਂ ਕਾਬੂ ਹਾਂ। ਉਹ ਮਨ ਕਹਿੰਦਾ ਇਹ ਕੌਣ ਹੁੰਦੇ ਮੈਨੂੰ ਹੁਣ ਕਾਬੂ ਕਰਨ ਵਾਲੇ, ਉਹ ਮਨ ਜ਼ਿਆਦਾ ਹੁੰਦਾ। ਸਾਰੀਆਂ ਫੋਰਸਿਸ, ਕਾਮ ਵੀ, ਕ੍ਰੋਧ ਵੀ, ਲੋਭ ਵੀ, ਮੋਹ, ਹੰਕਾਰ, ਕੁਛ ਇਹਨੂੰ ਤੁਸੀਂ ਬਚ ਕਰਨਾ, ਇਹਨੂੰ ਕਰੋ। ਪਹਿਲੇ ਵਿਆਸ ਦੀ ਇਹ ਹੈ ਵੀ ਤੁਸੀਂ ਪ੍ਰਲਾਟ ਹੋ ਗਏ ਵੀ ਹੇ ਮਹਾਰਾਜ ਮੈਨੂੰ ਇਹਨਾਂ ਪੰਜਾਂ ਤੋਂ ਰੱਖ ਕਿਤੇ।
ਰਾਖ ਪੇਤਾ ਪ੍ਰਭ ਮੇਰੇ ਮੋਹੇ ਨਿਰਗੁਣ ਸਭ ਗੁਣ ਤੇਰੇ, ਰਹਾਉ ਪੰਚ ਬੇਖਾਦੀ ਏਕ ਗਰੀਬਾ, ਰਾਖੋ ਰਾਖਣ ਹਾਰੇ।
ਇਹਨਾਂ ਪੰਜਾਂ ਨੇ ਮੇਰਾ ਤਬਾਹੀ ਕਰ ਸਿੱਟੀ ਅੰਦਰ ਦੀ।
ਖੇਦ ਕਰੇ ਔਰ ਬਹੁਤ ਸੰਤਾਂ ਮੈਂ ਆਇਓ ਸਰਣ ਤਿਹਾਰੇ।
ਕਹਿੰਦੇ ਜਿਹੜੇ ਦੂਤ ਹੈ, ਭੂਤ ਹੈ, ਇਸਦੇ ਬਲੀ ਹੈ, ਮਹਾਂ ਮੇਰੇ ਮਾਰਨ ਦੀ ਗੱਲ ਨਹੀਂ ਹੈ, ਇਹ ਪਿਤਾ ਤੁਸੀਂ ਮੈਨੂੰ ਬਚਾਏ ਨਾ ਪੰਜਾਂ ਕੋਲੋਂ, ਮਹੱਲਾ ਪੰਜਵਾਂ ਕਹਿ ਰਿਹਾ। ਤੋ ਇਹ ਜਿਹੜੇ ਮਨ ਦਾ ਟਿਕਣਾ ਉਹਨਾਂ ਕਰਕੇ ਇਹ ਬਾਹਰ ਜਾਂਦਾ ਹੈ। ਪਾਪ ਵੀ ਇਸੇ ਕਰਕੇ ਕਰਦਾ ਹੈ। ਪਾਪ ਕਰੇ ਪੰਚਾਂ ਕੇ ਵਾਸਰੇ, ਤੀਰਥ ਨਹਾਏ ਕਹੇ ਸਭ ਉਤਰੇ, ਫਿਰ ਬਹੁਰ ਕਮਾਵੇਂ ਹੋਏ ਨਿਸ਼ੰਗ, ਜੰਮਪੁਰ ਜਾਏਗੋ ਬਾਂਧੋ ਕਲੰਗ। ਯਾਦ ਰੱਖ, ਜਿੰਨੇ ਮਰਜ਼ੀ ਅੰਮ੍ਰਿਤਸਰ ਨਹਾਇਆ, ਜੋ ਮਰਜ਼ੀ ਕਰ ਲੈ, ਪਰ ਤੈਨੂੰ ਪਾਪ ਹੋ ਜਾਣੇ, ਕਿਉਂ ਤੇਰਾ ਮਨ ਵੱਸ ਨਹੀਂ ਪੰਜਾਂ ਦੇ। ਪਾਪ ਕਰੇ ਪੰਚਾਂ ਕੇ ਵਾਸਰੇ, ਇਹਨਾਂ ਦੇ ਵੱਸ, ਫਿਰ ਜਾ ਕੇ ਅੰਮ੍ਰਿਤਸਰ ਨਹਾ ਕੇ ਕਹਿ ਦਿੰਦਾ ਜੀ ਉਤਰੇ ਸਭ ਉਤਰੇ, ਜਾਂ ਦੁਬਾਰਾ ਅੰਮ੍ਰਿਤਸਰ ਦੁਬਾਰਾ ਅੰਮ੍ਰਿਤ ਛਕ ਲੈਂਦਾ ਜੀ ਵੀ ਮੈਂ ਠੀਕ। ਉਹ ਕਹਿੰਦਾ ਫਿਰ ਤੂੰ ਸਗਾਂ ਹੋਰ ਬੇਸ਼ਰਮ ਹੋ ਕੇ ਹੋਰ ਪਾਪ ਕਰਦਾ ਵੀ ਪਹਿਲੇ ਮੈਂ ਤਾਂ ਆ ਰਿਹਾ ਹਾਂ, ਅਤੇ ਪਾਪ ਕਰੇ ਫਿਰ ਹੋਰ ਨਿਸ਼ੰਗ ਹੋ ਕੇ ਪਾਪ ਕਰਦਾ। ਕਹਿੰਦਾ ਇੱਥੇ ਤਾਂ ਠੀਕ ਹੈ, ਪਰ ਜੰਮਪੁਰ ਜਾਏਗੋ ਬਾਂਧੋ ਕਲੰਗ, ਤੇਰਾ ਕਾਲਾ ਮੂੰਹ ਕਰਕੇ ਜੰਮ ਔਰ ਬੰਨ ਕੇ ਤੈਨੂੰ ਲਿਜਾਣਗੇ, ਕਿਉਂਕਿ ਤੇ ਗੁਨਾਹ ਕੀਤੇ ਤੂੰ ਔਰ ਗੁਨਾਹ ਤੂੰ ਕਰਦਾ ਪੰਜਾਂ ਦੇ ਵੱਸ। ਇਸ ਕਰਕੇ ਜਿਹੜੇ ਪੰਜ ਹੈ ਇਹਨਾਂ ਨੂੰ, ਇਹਨਾਂ ਨਾਲ ਹੀ ਮਨ ਬਾਹਰ ਜਾਂਦਾ ਹੈ, ਇਹ ਟਿਕਣ ਨਹੀਂ ਦਿੰਦਾ। ਇਹ ਜਿਹੜਾ ਸ਼ਬਦ ਹੈ ਇਹ ਸਾਰਾ ਮਾਇਆ ਦੇ ਅੰਡਰ ਹੀ, ਸਾਰੀ ਟੀਮ ਜਿਹੜੀ ਹੈ ਨਾ, ਇਹ ਜਿਹੜੀ ਟੀਮ ਹੈ ਪੰਜਾਂ ਦੀ, ਪੰਜ ਇਕੱਠੇ ਹੀ ਹੈ, ਇਹਨਾਂ ਦੀ ਜਿਹੜੀ ਟੀਮ ਹੈ ਮਾਇਆ ਦੇ ਅੰਡਰ ਹੈ। ਉਹ ਜਿਹੜਾ ਮਾਇਆ ਹੈ, ਮਾਇਆ ਕਾ ਮਾਰਨ ਗੁਰ ਸ਼ਬਦ ਹੈ, ਮਾਇਆ ਨਹੀਂ ਮਰਨੀ ਜਿਨ ਚੱਕਰ ਅਸੀਂ ਸ਼ਬਦ ਦਾ ਜਪ ਨਹੀਂ ਕਰਨੇ। ਹਰ ਜਪੇ
ਮਾਇਆ ਬੰਧਨ ਟੁੱਟੇ। ਮਾਇਆ ਕਿੱਡੀ ਵੱਡੀ ਚੀਜ਼ ਆ ਜਿਹਨੂੰ ਮਾਰਨ ਲਈ ਜਿਹੜੇ ਬ੍ਰਹਮਾ ਵਿਸ਼ਨ ਮਹੇਸ਼ ਨਹੀਂ ਮਾਰ ਸਕੇ। ਮਹਾਰਾਜ ਨਾਲ ਸਾਨੂੰ ਇਸ ਜਿਹੜਾ ਗੁਰਮੰਤਰ ਸ਼ਬਦ ਬਚਨ ਦੀਖਿਆ ਉਪਦੇਸ਼ ਇਹ ਜਿਹੜਾ ਚੌਖਾ ਸ਼ਬਦ ਜਪਦੇ ਹਾਂ ਇਹਦੇ ਜਪਣ ਨਾ ਮਰੇਗੀ, ਕਿਉਂ ਮਾਇਆ ਹਰ ਜਪੇ ਮਾਇਆ ਬੰਧਨ ਟੁੱਟੇ, ਹੋਰ ਕੋਈ ਰਾਸਤਾ ਨਹੀਂ। ਔਰ ਜਪ ਜਪ ਕੇ ਹੀ ਮਨ ਖੜਾ ਹੋਣਾ ਹੈ। ਜਾਸ ਜਪ ਪਾਉਂ ਅਪਦਾ ਜਾਏ ਤਾਵਤ ਮਨ ਵੈਠਾਏ। ਹਾੜਾ ਪਾ ਪਹਿਲਾਂ ਉੱਚੀ ਉੱਚੀ ਨਾਮ ਜਪ, ਇਹਦੇ ਨਾਲ ਛੇਤੀ ਮਨ ਕਾਬੂ ਆ ਜਾਂਦਾ ਹੈ। ਗੂੰਜ ਦੇ ਕੇ ਨਾਮ ਜਪਣਾ ਉੱਚੀ ਉੱਚੀ, ਬਾਹਰ ਜਾ ਕੇ ਜਿੱਥੇ ਕੋਈ ਡਿਸਟਰਬ ਨਾ ਹੋਏ, ਕਿਉਂਕਿ ਸਾਨੂੰ ਹੁਕਮ ਹੈ ਹੀਆ ਕਾਹੂ ਨਾ ਡਿਖਾਏ। ਨਾਮ ਜਪੋ ਕਿਸੇ ਦੂਸਰੇ ਦਾ ਹਿਰਦਾ ਨਾ ਦੁੱਖ ਜਾਏ, ਐਸੀ ਜਗ੍ਹਾ ਲੱਭੋ ਜਿੱਥੇ ਕੋਈ ਹੋਰ ਡਿਸਟਰਬ ਨਾ ਹੋਏ। ਹੀਆ ਕਾਹੂ ਨਾ ਡਿਖਾਏ, ਕਿਸੇ ਦਾ ਹਿਰਦਾ ਨਹੀਂ ਦਿਖਾਲਣਾ ਚਾਹੀਦਾ ਨਾਮ ਜਪਣ ਵੇਲੇ, ਉਹ ਨਾ ਔਖਾ ਹੋਵੇ, ਆਪ ਤੁਸੀਂ ਐਸੀ ਜਗ੍ਹਾ ਲੱਭ ਸਕਦੇ ਹੋ। ਅਤੇ ਇਸ ਕਰਕੇ ਉਹ ਹਾੜਾ ਪਾਉਣਾ ਉੱਚੀ ਜਿਹੜਾ ਹੈ ਉਹ ਲਿਖਿਆ ਵੀ ਸੌ ਸੌ ਵਾਰੀ ਹਾੜਾ ਪਾਉਣ ਦਾ ਮਤਲਬ ਹੈ ਵੀ ਉੱਚੀ ਉੱਚੀ ਨਾਮ ਜਪ। ਸਭ ਤੋਂ ਪਹਿਲਾਂ ਉਪਰ ਪੂਜਾ ਕਰ ਮੈਂ ਗੁਰ ਪੈ ਪੁਕਾਰਿਆ ਤੈਨੂੰ ਲਿਆ ਉਭਾਰੀ ਹਰ ਕੇ ਲੋਗਾ ਮੋਕੋ ਨੀਤ ਡੱਸੇ ਪਟਵਾਰੀ। ਕਬੀਰ ਜੀ ਕਹਿੰਦਾ ਜਿਹੜਾ ਪਟਵਾਰੀ ਆ ਮੈਨੂੰ ਨਿੱਤ ਹੀ ਤੰਗ ਕਰਦਾ ਹੈ, ਮਨ ਨੂੰ ਕਿਹਾ ਪਟਵਾਰੀ, ਕਿਉਂਕਿ ਜ਼ਿਮੀਂਦਾਰ ਨੂੰ ਕਦੀ ਜ਼ਰੀਬ ਵਧਾਤੀ, ਕਦੀ ਇੱਧਰ ਵਧਾਤੀ, ਜ਼ਮੀਨ ਘਟਾਤੀ, ਕਦੀ ਵਧਾਤੀ। ਕਬੀਰ ਸਾਹਿਬ ਕਹਿੰਦੇ ਮਨ ਐਸਾ ਪਟਵਾਰੀ ਮੈਨੂੰ ਦੁਖੀ ਕੀਤਾ ਹੈ। ਅਤੇ ਇਸ ਕਰਕੇ ਔਰ ਬਹੁਤ ਲੇਵੇ ਬਿਸ਼ਟਾਲਾ ਬੜੀਆਂ ਵੱਡੀਆਂ ਮੰਗਦਾ ਪਟਵਾਰੀ, ਇਹ ਮਨ ਨਹੀਂ ਮੇਰੇ ਕਾਬੂ, ਇਹਨੇ ਮੈਨੂੰ ਦੁਖੀ ਕੀਤਾ। ਅਤੇ ਮੈਂ ਉੱਪਰ ਪੂਜਾ ਤਾਂ ਪੂਜਾ ਕਰਕੇ ਮੈਂ ਗੁਰੂ ਪੈ ਪੁਕਾਰਿਆ, ਪੁਕਾਰਨ ਦਾ ਮਤਲਬ ਵੀ ਹਾੜਾ ਦੇਣਾ, ਉੱਚੀ ਬੋਲਣਾ, ਦੁਹਾਈ ਪਾਉਣਾ, ਇਹ ਨਾਮ ਜਪਣ ਦੇ ਪਹਿਲੇ ਪਹਿਲੇ ਪੌਡੇ ਹੈ, ਇਹਨਾਂ ਨੇ ਛੇਤੀ ਮਨ ਠਹਿਰ ਜਾਂਦਾ। ਤੋ ਤਦੇ ਕਬੀਰ ਨੇ ਕਿਹਾ ਕਬੀਰਾ ਬਿਗੜਿਓ ਕਬੀਰਾ ਰਾਮ ਦੁਹਾਈ ਸਾਚ ਪਇਓ ਅਨਕਤ ਹੋਣੇ ਜਾਈ। ਬਾਬਾ ਨਾਨਕ ਵੀ ਕਹਿ ਰਿਹਾ ਹੈ ਬੋਲੋ ਸੱਚ ਨਾਮ ਕਰਤਾਰ ਫੁਨੇ ਬਹੁਰ ਨਾ ਆਵਨ ਵਾਰ, ਬਾਰ ਬਾਰ ਮੰਦਰ ਬਾਰ ਮੰਨ ਨਹੀਂ ਜਾਏਗਾ। ਇਸ ਕਰਕੇ ਦਿਹਾੜੀ ਦਾ ਮਤਲਬ ਦਿਨ ਦੇ ਵਿੱਚ ਨਹੀਂ ਹੈ, ਇਹ ਹਾੜਾ ਪਾਉਣਾ। ਦਿਹਾੜੀ ਦਿਓ ਦਿਓ ਹੈ, ਦਿਓ ਹਾੜੀ ਦੇਣਾ, ਹਾੜੀ ਦੇਣਾ ਕਹਿੰਦੇ ਹਾੜਾ ਪਾਉਣਾ, ਉੱਚੀ ਨਾਮ ਜਪਣਾ, ਸੈਂਕੜੇ ਵਾਰ ਉੱਚੀ ਨਾਮ ਜਪ, ਔਰ ਬਾਲ ਆਪਣੇ ਗੁਰੂ ਦੇ ਮੋਹਰੇ ਆਪਣਾ ਬਾਲ ਹਾਰ ਜਾਇਆ। ਬਾਲੇ ਹਾਰੀ ਗੋਰ ਦਿਓ ਹਾੜੀ ਸਾਦਵਾਰ ਜਿੰਨੇ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਇਸ ਜਪਣ ਨਾਲ ਤੂੰ ਮਾਨਸ ਤੋਂ ਦੇਵਤਾ ਬਣ ਸਕਦਾ ਹੈ, ਔਰ ਕਈ ਦੇਵਤੇ ਬਣ ਗਏ ਇਸ ਤਰ੍ਹਾਂ ਨਾਮ ਜਪਣ ਨਾਲ ਪਰਮੇਸ਼ਰ ਦਾ। ਮਾਨਸ ਤੋਂ ਮਾਨਸ ਤੇ ਦੇਵਤੇ ਪਏ ਧਿਆਇਆ ਨਾਮ ਹਰੇ, ਬਾਣੀ ਦੀ ਤੁਕ ਆਉਂਦੀ ਹੈ। ਔਰ ਇਹ ਜਿਹੜੇ ਦੇਵਤੇ ਬਣਨਾ ਹੈ ਸਾਡੇ ਪਹਿਲਾਂ ਹੀ ਜਪ ਬਾਣੀ 'ਚ ਆ ਗਿਆ। ਜਿਉਂ ਜਿਉਂ ਨਾਮ ਜਪਾਂਗੇ ਅਸੀਂ ਇਹਦੀ ਗਾਂਹ ਕਲਾ ਹੋਣੀ ਹੈ ਵੀ ਸਾਰੇ ਬੰਨੇ ਤੈਨੂੰ ਸ਼ਬਦ ਹੀ ਸ਼ਬਦ ਸੁਣ ਲੱਗ ਪੈਣਾ ਕੰਨਾਂ 'ਚ, ਉਹਨੂੰ ਸੁਣਿਆ ਸੁਣਿਆ ਦੀਆਂ ਅੰਕ ਆਏ ਹੈ, ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਤਰ ਧਵਲ ਆਕਾਸ਼, ਸੁਣਿਆ ਦੇਪਨਾ ਤੁੰਦੀ ਪਤਾਲ, ਸੁਣਿਆ ਬੋ ਨ ਸਕੇ ਕਾਲ, ਨਾਨਕ ਭਗਤੋਂ ਸਦਾ ਵਿਗਾਸ। ਸੁਣੀਏ ਨਹੀਂ ਉੱਥੇ, ਸੁਣ ਐ ਸੁਣ ਕੇ, ਸੁਣ ਐ ਦੁੱਖ ਪਾਪ ਕਰਨਾ। ਜਦੋਂ ਜਦੋਂ ਜੀ ਨਾਮ ਜਪੇਗਾ ਇਹ ਤੈਨੂੰ ਆਪਣੇ ਆਪ ਜਿੰਨੀ ਧਰਤੀ ਸ੍ਰਿਸ਼ਟੀ ਦੀਆਂ ਆਵਾਜ਼ਾਂ ਹੈ ਉਹ ਤੇਰੇ ਕੰਨ 'ਚ ਸ਼ਬਦ ਹੀ ਸ਼ਬਦ ਹੋ ਜਾਏਗਾ, ਔਰ ਸ਼ਬਦ ਹੀ ਗੂੰਜਣ ਲੱਗ ਪਊ ਚਾਰ ਚੁਫੇਰੇ ਵੀ ਸਾਰੇ ਨਾਮ ਜਪਣੇ। ਤਰਤ ਪਤਾਲ ਆਕਾਸ਼ ਹੈ ਮੇਰੀ ਜਿੰਦੜੀ ਏ, ਸਭ ਹਰ ਹਰ ਨਾਮ 'ਤੇ ਆਵੇ, ਨਾਮ ਇਹ ਨਾਮ ਦੀਆਂ ਕਲਾ, ਔਰ ਇਹ ਪਹਿਲੀ ਕਲਾ ਕਿ ਹੁੰਦੀ ਬੰਦਾ ਸਿੱਧ ਹੋ ਜਾਂਦਾ, ਵਿੱਚ ਰਿਧੀ ਸਿਧੀ ਆ ਜਾਂਦੀ ਹੈ, ਤਾਕਤਾਂ ਆ ਜਾਂਦੀਆਂ ਜਦੋਂ ਨਾਮ ਸੁਣਨਾ ਸ਼ੁਰੂ ਹੋ ਜਾਂਦਾ, ਅੰਦਰ ਰਿਧੀ ਸਿਧੀ ਆ ਜਾਂਦੀ। ਪਰ ਇਹ ਰਾਸਤਾ ਹੋਰ ਰਿਧ ਸਿੱਧ ਅਵਰਾ ਸਾਧ, ਇਹ ਇਹ ਹੋਰ ਮੋਟਰਵੇ ਹੈ, ਨਾਮ ਜਪਣ ਵਾਲਾ ਹੋਰ ਮੋਟਰਵੇ ਹੈ, ਇਹ ਜੇ ਕਈ ਇਸੇ 'ਚ ਫਸ ਕੇ ਰਹਿ ਜਾਂਦੇ। ਇਸ ਕਰਕੇ ਜੀ ਤਾਂ ਅਗਲੀ ਫਿਰ ਆਇਆ ਤੂੰ ਈਸ਼ਰ ਦੀ ਪਦਵੀ ਲੈ ਸਕਦਾ ਪਰ ਤੂੰ ਲਏਗਾ ਨਹੀਂ, ਕਿਉਂਕਿ ਭਗਤ ਨਹੀਂ ਇਹ ਦੇਵਤਾ ਬਣਨਾ ਚਾਹੁੰਦੇ। ਸੁਣਿਆ ਈਸ਼ਰ ਵਰਮਾ ਇੰਦਰ ਵਰਗੇ ਦੇਵਤੀਆਂ ਬਣ ਸਕਦਾ ਤੂੰ, ਲੇਕ ਤੈਨੂੰ ਆਫਰ ਸਭ ਕੁਛ ਹੋਊ, ਤੈਨੂੰ ਕੋਈ ਮਾਇਆ ਆਉਂਦੀ ਹੈ ਵੀ ਈਸ਼ਰ ਬਣਨਾ ਦੇਵਤਾ ਬਣਨਾ, ਸੁਣਿਆ ਈਸ਼ਰ ਵਰਮਾ ਇੰਦ। ਇਸ ਕਰਕੇ ਇਹ ਦੇਵਤੇ ਜਨ ਮਾਨਸ ਤੇ ਦੇਵਤੇ ਕੀ ਹੈ, ਪਰ ਭਗਤ ਨਹੀਂ ਦੇਵਤਾ ਬਣਨਾ ਚਾਹੁੰਦੇ, ਉਹ ਭਗਤ ਹੀ ਰਹਿਣਾ ਚਾਹੁੰਦੇ ਹੈ। ਇਹ ਸੁਣਨ ਦੀ ਕਲਾ ਹੈ, ਜਿਸ ਵੇਲੇ ਨਾਮ ਸੁਣਨਾ ਮਿਹਨਤ ਨਾਲ ਸ਼ੁਰੂ ਹੋ ਜਾਂਦਾ ਹੈ, ਅਭਿਆਸੀ 'ਚ ਪਹਿਲੀ ਬਰਕਤ ਇਹ ਹੁੰਦੀ ਹੈ
ਤਾਈ ਇਹ ਸਰਵਣੀ ਸੁਣੀਏ, ਰਸਨਾ ਗਾਈਏ, ਹਿਰਦੇ 'ਤੇ ਆਈਏ, ਸੋਈ, ਤਿੰਨੇ ਅਵਸਥਾ ਇਕੱਠੀਆਂ ਚੱਲਦੀਆਂ ਹੈ। ਲੇਕਿਨ ਸਭ ਤੋਂ ਪਹਿਲੀ ਅਵਸਥਾ ਹੈ ਵੀ ਜਿਸ ਵੇਲੇ ਨਾਮ ਦੀ ਕਮਾਈ ਹੋ ਜਾਂਦੀ ਹੈ, ਉਹਦੀ ਬਰਕਤ ਹੁੰਦੀ ਹੈ, ਕੋਈ ਆਵਾਜ਼, ਕੋਈ ਪੱਖਾ ਚੱਲ ਰਿਹਾ, ਕੋਈ ਆਵਾਜ਼ ਆ ਰਹੀ ਹੈ, ਉਹ ਕਹਿ ਗਏ ਤਾਂ ਸਾਰੇ ਨਾਮ ਹੀ ਜਪ ਰਹੇ ਹੈ। ਪਹਿਲੀ ਪਾਰਸ ਕਲਾ ਵਰਤਦੀ ਹੈ ਵੀ ਨਾਮ ਸੁਣਨਾ ਸ਼ੁਰੂ ਹੋ ਜਾਂਦਾ ਹੈ ਕੰਨਾਂ 'ਚ। ਹਮਰੇ ਸਰਵਣ ਸੁਣੇ ਨਿੱਤ ਕੀਰਤਨ, ਇਹਨੂੰ ਹੀ ਕੀਰਤਨ ਕਿਹਾ ਹੈ,
ਇਹ ਟੁੱਟਦਾ ਨਹੀਂ ਹੈ ਸ਼ਬਦ, ਇਹ ਅਨਹਦ ਸ਼ਬਦ, ਪਹਿਲੀਆਂ ਸਟੇਜਾਂ ਹੈ।
ਇਸ ਕਰਕੇ ਨਾ ਉਹਦੇ ਲਈ ਲਿਖਿਆ ਸੁਣ ਐਂ ਸਿੱਧ ਪੀਰ ਸੁਰਨਾਥ,
ਸੁਣਿਆ ਧਰਤ ਧਵਲ ਆਕਾਸ਼, ਸਾਰਿਆਂ ਤਿੰਨਾਂ ਭਵਨਾਂ 'ਚ ਇਹ ਸ਼ਬਦ ਫੈਲ ਜਾਂਦਾ।
ਸੁਣਿਆ ਧਰਤ ਧਵਲ ਆਕਾਸ਼, ਸੁਣਿਆ ਪੋਹ ਨਾ ਸਕੇ ਕਾਲ,
ਉਸ ਬੰਦੇ ਨੂੰ ਕਾਲ ਨਹੀਂ ਪੈ ਸਕਦਾ। ਇਹ ਐਸੀ ਕਲਾ ਹੈ। ਤੋ ਇਹ ਗਾਂਹ ਤੋਂ ਗਾਂਹ ਰੋਜ਼ ਉਹ ਪਾਓ,
ਉੱਥੇ ਸੁਣੀਏ ਨਹੀਂ ਹੈ ਨਾ ਉਹ ਬਾਣੀ ਸੁਣਨਾ, ਕਿਉਂਕਿ ਇਹਦੀ ਟ੍ਰਾਂਸਲੇਸ਼ਨ ਜਿਹੜੀਆਂ ਜਪ ਦੇ ਵਿੱਚ ਪੌੜੀਆਂ ਹੈ, ਸੁਣਿਆ ਈਸ਼ਰ ਬਰਮਾ ਇੰਦ, ਸੁਣਿਆ ਸਾਰਾ ਇਹਦੀ ਸਾਰੰਗ ਦੀ ਵਾਰ 'ਚ ਮਹੱਲੇ ਤੀਜੇ ਨਾਲ ਐਗਜੈਕਟ ਟ੍ਰਾਂਸਲੇਸ਼ਨ ਕੀਤਾ ਗਾ। ਉੱਥੇ ਸੁਣਿਆ ਨਹੀਂ ਕਿਹਾ ਉਹਨਾਂ, ਨਾ ਕਿਹਾ ਨਾ ਸੁਣਿਆ ਸਭ ਸਿੱਧ ਹੈ ਰਿੱਧ ਪਿੱਛੇ ਆ, ਨਾ ਸੁਣਿਆ ਸਭ ਹੈ, ਨਾ ਸੁਣਿਆ
ਸਰਟੀਫਾਈ ਕਰ ਦਿੱਤਾ ਗੁਰੂ ਅਮਰਦਾਸ ਸਾਹਿਬ ਨਾਲ ਵੀ ਜਿਹੜੀ ਇਹ ਕਥਾ ਵਾਚ ਕੇ ਬਣੀ ਹੈ ਜੀ, ਇਹ ਸੁਣਦੀਆਂ ਆਓ ਗੁਰਦੁਆਰੇ, ਆਓ ਕੀਰਤਨ ਸੁਣੋ, ਬਾਣੀ ਸੁਣੋ, ਤੁਹਾਡਾ ਕੁਛ ਭਲਾ ਹੋ ਜਾਊਗਾ।
ਉਹ ਪੌੜੀਆਂ ਪੜ੍ਹ ਕੇ ਕਹੀਦਾ ਕੱਖ ਨਹੀਂ ਹੋਣਾ ਇਹਦਾ, ਇਹ ਜਿਨ ਚੱਕ ਨਾਮ ਜਪ ਕੇ ਉਹ ਕੱਲ ਉਹਦੇ ਲਈ ਲਿਖਿਆ। ਸੁਣਿਆ ਦੁੱਖ ਪਾਪ ਕਾ ਨਾਸ਼, ਸੁਣਿਆ ਨਾਨਕ ਭਗਤਾਂ ਸਦਾ ਵਿਗਾਸ,
ਸੁਣਿਆ ਦੁੱਖ ਪਾ, ਉਹ ਕਲਾ ਲਈ ਲਿਖੇ ਔਰ ਕਈ ਵਾਰੀ ਲਿਖਿਆ ਦੁੱਖ ਪਾਪ, ਉਸ ਵੇਲੇ ਦੁੱਖ ਪਾਪ ਨੱਸਦੇ ਹੈ ਜਦੋਂ ਇਹ ਨਾਮ ਦੀ ਇੰਨੀ ਕਮਾਈ ਹੋ ਜਾਂਦੀ ਹੈ।
ਉਹ ਜਿਹੜਾ ਉਸ ਵੇਲੇ ਫਿਰ ਈਸ਼ਰ ਬਰਮੈਂ ਦੇਵਤੇ ਆਉਂਦੇ, ਕਹਿੰਦੀ ਪਹਿਲੀ ਕਲਾ ਇੱਕ ਆਉਂਦੀ ਵੀ ਉਹ ਮਹਾਰਾਜ ਕਹਿੰਦੇ ਉਹ ਨਾਮ ਜਪੋ, ਆ ਦੇਖੋ ਕਿਹੜੀਆਂ ਕਿਹੜੀਆਂ ਪਦਵੀਆਂ ਮਿਲ ਸਕਦੀਆਂ।
ਬਲਿਹਾਰੀ ਗੁਰ ਆਪਣੇ ਦਿਓ ਹਾੜੀ ਸਾਦਵਾਰ, ਜਿੰਨੇ ਮਾਨਸ ਤੇ ਦੇਵਤੇ ਕੀਏ, ਕਰਤ ਨ ਲਾਗੀ ਵਾਰ।
ਇੱਥੋਂ ਬਾਅਦ ਫਿਰ ਜਿਸ ਵੇਲੇ ਨਾਮ
ਸੁਣਨਾ ਸ਼ੁਰੂ ਹੋ ਜਾਂਦਾ ਹੈ,
ਉੱਥੋਂ ਬਾਅਦ ਫਿਰ ਅੰਦਰ ਪ੍ਰਕਾਸ਼ ਹੋਣਾ ਸ਼ੁਰੂ ਹੋ ਜਾਂਦਾ ਹੈ, ਅੰਦਰ ਜੋਤ ਦਾ ਪ੍ਰਗਟਾਵਾ ਹੋ ਜਾਂਦਾ ਹੈ।
ਜੋਤ ਕੀ ਹੈ ਭਈ, ਧੁਨ ਪਹਿਲਾਂ ਉੱਠ ਰਹੀ ਸੀ, ਹਿਰਦੇ ਹਰ 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 ਧੁਨ ਉਪਜੀ, ਹਰ ਜਪੀਏ ਮਸਤਕ ਭਾਗ ਜੀਓ।
ਇੱਥੋਂ ਬਾਅਦ ਅੰਦਰ ਥੋੜ੍ਹੀ ਥੋੜ੍ਹੀ ਜੋਤ ਉੱਠਣੀ, ਉਹ ਫਿਰ ਅਭਿਆਸੀ ਜਾਂ ਹੈਰਾਨ ਹੋ ਜਾਂਦਾ ਵੀ ਇਹ ਲੋਕ ਕਿੱਥੋਂ ਆ ਰਹੀ ਹੈ, ਉਹਦੇ ਅੰਦਰ ਹੀ ਹੁੰਦੀ।
ਪਹਿਲੀ ਜੋਤ ਨਿਕਲਦੀ ਹੌਲੀ ਹੌਲੀ,
ਉਹ ਜਿਹੜਾ ਜੋਤ ਦਾ ਪ੍ਰਗਟਾਵਾ ਹੈ ਉਹ ਅੱਗੇ ਲਿਖੇ ਆ। ਇਹ ਫਿਰ ਇੰਨੀ ਜੋਤ ਵੱਧਦੀ ਹੈ, ਸਾਰਾ ਬਾਣੀ 'ਚ ਲਿਖੇ ਆ, ਇਹ ਜੋਤ ਵੱਧਦੀ ਵੱਧਦੀ ਬਾਹਰ ਨਿਕਲਣੀ ਸ਼ੁਰੂ ਹੋ ਜਾਂਦੀ। ਬਾਹਰ ਇਹ ਬੰਦਾ ਤੁਰਿਆ ਜਾਊਗਾ ਅਤੇ ਅੱਗੇ ਅੱਗੇ ਜੋਤ ਜਾਊਗੀ, ਫਿਰ ਇਹ ਜੋਤ ਹੋਰ ਵਧਣੀ ਸ਼ੁਰੂ ਹੋ ਜਾਂਦੀ।
ਇੱਥੇ ਤੱਕ ਕਿ ਤਿੰਨਾਂ ਧਰਤ ਪਤਾਲ ਅਕਾਸ਼ 'ਚ ਜੋਲ ਫੈਲ ਜਾਂਦੀ ਹੈ, ਜਿਹਨੂੰ ਦਸਮ ਪਾਤਸ਼ਾਹ ਕਹਿੰਦੇ, ਜ਼ਮੀਨ ਜ਼ਮਾਨ ਕੇ ਵਿਖੈ ਸਮਸਤ, ਏਕ ਜੋਤ ਹੈ ਨਾ ਘਾਟ ਹੈ ਨਾ ਬਾਢ ਹੈ ਨਾ ਘਾਟ ਬਾਢ ਹੋਤ ਹੈ। ਦਸਮ ਪਾਤਸ਼ਾਹ 24 ਘੰਟੇ ਉਸ ਜੋਤ ਨੂੰ ਦੇਖ ਰਹੇ ਨੇ
ਵੀ ਨਾ ਘਟਦੀ ਹੈ ਵੱਧਦੀ, ਤਿੰਨਾਂ ਭਵਨਾਂ 'ਚ ਫੈਲੀ ਗਈ। ਤਿੰਨ ਭਵਨ ਨੇ ਧਰਤੀ,
ਆਲੇ ਦੁਆਲੇ ਆਕਾਸ਼, ਇਸ ਗਲੋਬ ਦੇ ਜਿੰਨਾ ਖਾਲੀ ਥਾਂ ਹੈ ਉਹ ਆਕਾਸ਼ ਹੈ, ਅਤੇ ਇੱਕ ਧਰਤੀ ਹੈ, ਇਹਦੇ ਅੰਦਰ ਇੱਕ ਪਤਾਲ ਹੈ। ਤਿੰਨ ਚੀਜ਼ਾਂ, ਇਹਨਾਂ ਤਿੰਨਾਂ ਨੂੰ ਤਿੰਨ ਭਵਨ ਕਿਹਾ ਹੈ, ਜਿੱਦਾਂ ਨਹਿਰੂ ਭਵਨ, ਫਲਾਣਾ ਭਵਨ, ਬੜੇ ਭਾਰੇ ਮਹੱਲ, ਇੱਦਾਂ ਤਿੰਨ ਘਰ ਨੇ, ਤਿੰਨ ਭਵਨ ਨੇ, ਆਕਾਸ਼ ਹੈ, ਧਰਤੀ ਹੈ, ਉਹਦੇ ਅੰਦਰ ਜਿਹੜੀ ਧਰਤੀ ਦੇ ਅੰਦਰ ਅੱਗ ਹੀ ਅੱਗ ਹੈ, ਪੌਣ ਪਾਣੀ ਬਸ ਅਗਨੀ ਪਾਤਾਲ, ਜਿਹੜਾ ਪਾਤਾਲ ਹੈ ਧਰਤੀ ਦਾ ਅੰਦਰਲਾ ਹਿੱਸਾ, ਇੱਥੇ ਐਨਰਜੀ ਐਨਰਜੀ ਮਰ ਅੱਗ ਹੀ ਅੱਗ ਹੈ। ਇਸ ਕਰਕੇ ਉਹ ਜਿਹੜੀ ਅੰਦਰ ਹੈ ਪਾਤਾਲ, ਉਹਦੇ ਵਿੱਚ ਧਰਤੀ ਦੇ ਆਲੇ ਦੁਆਲੇ ਅਤੇ ਆਕਾਸ਼ ਸਾਰੇ 'ਚ ਸ਼ਬਦ ਫੈਲ ਜਾਂਦਾ ਔਰ ਜੋਤ ਵੀ ਹੁੰਦੀ। ਤਿੰਨ ਚੀਜ਼ਾਂ ਫੈਲਦੀਆਂ, ਧੁਨੀ ਸ਼ਬਦ, ਧੁਨੀ ਕਿਹਾ ਹੈ, ਔਰ ਜੋਤ, ਔਰ ਉੱਥੋਂ ਬਾਅਦ ਖੁਸ਼ਬੂਆਂ, ਜਾਣੇ ਨਾਨਕ ਮੁਸ਼ਕ ਚਕੋਲਿਆ, ਖੁਸ਼ਬੂਆਂ ਹੀ ਖੁਸ਼ਬੂਆਂ, ਉੱਧਰ ਇਹ ਜੋਤ ਦਾ ਪ੍ਰਗਟਾਵਾ, ਉੱਧਰ ਇਹ ਆਪਣਾ ਨਾਦ ਸੁਣਨਾ ਸ਼ੁਰੂ, ਅਨਹਦ ਸ਼ਬਦ ਹੋ ਜਾਂਦਾ, ਭਰ ਜਾਂਦਾ।
ਤਿੰਨ ਚੀਜ਼ਾਂ ਪਹਿਲਾਂ ਆਉਂਦੀਆਂ, ਜਿਹਨੂੰ ਮਹਾਰਾਜ ਕਹਿੰਦੇ ਆ ਵੀ ਜ਼ਮੀਨ ਜ਼ਮਾਨ ਕੇ ਵਿਖੇ, ਔਰ ਇਸ ਜੋਤ ਨੂੰ ਹੀ ਸਤਿਗੁਰੂ ਕਿਹਾ ਸਾਡੀ ਬਾਣੀ 'ਚ, ਔਰ ਇਸੇ ਨੂੰ ਅਸੀਂ ਜਪਣਾ ਉਹਦੇ ਪਰਮੇਸ਼ਰ ਦੇ ਨਾਮ ਨਾਲ, ਉਹ ਹੈ ਜਾਗਤ ਜੋਤ ਜਪੈ ਨਿਸਬਾਸਰ।
ਇਸ ਕਰਕੇ ਇਹ ਉਹੀ ਜਿਹੜੀ ਜੋਤ ਹੈ ਸਤਿਗੁਰੂ ਦੀ, ਇਸੇ ਲਈ ਕਿਹਾ ਜੋਤ ਉਹਾ ਜੁਗਤ ਸਾਏ ਸਹਿ ਕਾਇਆ ਫਿਰ ਪਲਟੀਏ। ਇਹ ਤਿੰਨੇ ਦੀਆਂ ਤਿੰਨੇ ਚੀਜ਼ਾਂ ਪੂਰਨ
ਸਾਡੇ ਦਸਾਂ ਗੁਰੂਆਂ 'ਚ ਔਰ ਸਾਰੇ ਭਗਤਾਂ 'ਚ ਇਹਨਾਂ ਦੀ ਬਾਣੀ ਹੈ ਉਹਨਾਂ ਦੇ ਅੰਦਰ ਸੀ, ਕਿਉਂਕਿ ਪ੍ਰਤੱਖਸ਼ ਗੁਰੂ ਰਹਿੰਦੇ ਆ ਗੁਰ ਅਰਜਨ ਕੇ ਪੂਰਨ ਬ੍ਰਹਮ ਨਿਵਾਸ ਲਿਓ। ਪੂਰਨ ਦਾ ਪੂਰਨ ਪ੍ਰਕਾਸ਼ ਕੀ ਹੈ? ਜਿਹੜਾ ਮਹੱਲਾ ਦੂਜਾ ਜਾਂਦਾ, ਕਹਿੰਦੇ ਲੱਖਾਂ ਸੂਰਜਾਂ ਦੀਆਂ ਰੌਸ਼ਨੀਆਂ ਚੰਦਰਮਾ ਲੱਖ ਚੜ ਜਾਣ, ਪਰ ਜਿਹੜਾ ਅੰਦਰ ਉਹ ਪ੍ਰਕਾਸ਼ ਹੁੰਦਾ ਉਹਦੇ ਨਾਲ ਮੁਕਾਬਲਾ ਨਹੀਂ ਕਰ ਸਕਦੇ। ਤਾਂ ਮਹੱਲਾ ਦੂਜਾ ਲਿਖ ਰਿਹਾ ਵੀ ਪਹਿਲਾਂ ਨਾਮ ਦਾ ਸੁਣਨਾ ਹੋਏਗਾ, ਭਲਿਆ ਜਿਉਂ ਜਿਉਂ ਤੁਮ ਜਪੋਗੇ ਉਹਦਾ ਆਹ ਕਲਾ ਵਰਤੋਂ। ਮਹੱਲਾ ਦੂਜਾ ਹੁਣ ਦੇ ਰਿਹਾ ਵੀ ਇੱਥੋਂ ਬਾਅਦ ਅੰਦਰ ਪ੍ਰਕਾਸ਼ ਵੀ ਆਉਣਾ ਸ਼ੁਰੂ ਹੋ ਜਾਏ।
ਜੇ ਸਾ ਚੰਦਾ ਉਗਵੈਂ ਸੂਰਜ ਚੜ੍ਹੇ ਹਜ਼ਾਰੇ, ਏਤੇ ਚਾਨ ਹੋਂਦਿਆਂ ਗੁਰ ਬਿਨ ਕੋਰ ਅੰਧਾਰੇ।
ਅਸੀਂ ਗੁਰ ਨੂੰ ਦੇਹੀ 'ਚ ਨਹੀਂ ਮੰਨਦੀ ਸਾਰੀ ਬਾਣੀ, ਸਾਡਾ ਹੈ ਸ਼ਬਦ ਗੁਰੂ ਸੁਰਤੇ ਤੁੰਨੇ ਚੇਲਾ, ਸਾਡੇ 'ਚ ਦੇਹ ਅਭਿਆਸ ਸਾਰੀ ਬਾਣੀ 'ਚ ਦੇਹ ਹੀ ਨਹੀਂ ਮੰਨੀ ਗਈ। ਨਾ ਰੱਬ ਦੀ ਦੇਹ ਹੈ, ਨਾ ਉਹਦੇ ਵਿੱਚ ਮਿਲਾਉਣ ਵਾਲੇ ਸਤਿਗੁਰੂ ਦੀ ਦੇਹ ਹੈ, ਅਤੇ ਨਾ ਹੀ ਜਪਣ ਵਾਲੇ ਦੀ ਦੇਹ ਰਹਿੰਦੀ ਹੈ। ਬਾਬੇ ਨਾਨਕ ਨੇ ਇੰਨਾ ਜਪਿਆ ਵੀ ਉਹ ਸ਼ਬਦ ਰੂਪ ਹੀ ਹੋ ਗਿਆ, ਤਦ ਉਹਦੇ ਲਈ ਲਿਖ ਰਿਹਾ ਮਹੱਲਾ ਪੰਜਵਾਂ, ਸਾਬਤ ਅਖੁੱਟ ਬਾਬਾ ਨਾਨਕ। ਸਾਰੇ ਗੁਰੂ ਸ਼ਬਦ ਰੂਪ ਸੀ, ਸਾਰੇ ਭਗਤ ਸ਼ਬਦ ਰੂਪ ਸੀ, ਕਿਉਂਕਿ ਜਿੰਨੇ ਸੇਵਿਆ ਮੇਰਾ ਹਰਜੀ ਅਤੇ ਹਰੇ ਹਰੇ ਰੂਪੇ ਸਮਾਸੇ। ਜਿਹੜਾ ਬੰਦਾ ਜਪਦਾ ਹੈ ਉਹ ਜਪਣ ਦੇ ਰੂਪ 'ਚ ਸਮਾ ਜਾਂਦਾ ਹੈ, ਉਹਨਾਂ ਦੀ ਦੇਹ ਨਹੀਂ ਹੁੰਦੀ, ਦੇਖਣ ਨੂੰ ਹੁੰਦੀ ਹੈ ਪਰ ਉਹ ਸ਼ਬਦ ਰੂਪ ਹੁੰਦੇ ਸਾਰੇ। ਇਸੇ ਕਰਕੇ ਸਾਡੀ ਸ਼ਬਦ ਦੇਹ ਅਭਿਆਸ ਨਹੀਂ ਹੈ, ਕਿਤੇ ਸਤਿਗੁਰੂ ਦਾ ਮੰਨੇ ਕਿਸੇ ਦੀ ਦੇਹ ਨਹੀਂ ਹੈ, ਦੇਹ ਨਹੀਂ ਹੈ, ਕਿਉਂਕਿ ਦੇਹ ਜ਼ਰੂਰੀ ਨਹੀਂ ਹੈ। ਗੁਰੂਆਂ ਦੀ ਦੇਹ ਜ਼ਰੂਰੀ ਨਹੀਂ ਹੈ, ਜਿਹਨੂੰ ਗੁਰੂ ਧਾਰੋਗੇ ਉਹਦੀ ਦੇਹ ਨਾਲ ਕਾਟ ਨਹੀਂ ਕਰਨੀ, ਉਹਦੇ ਗੁਰੂ ਦੇ ਅੰਦਰ ਜਿਹੜਾ ਗਿਆਨ ਹੈ ਉਹਨੇ ਤੁਹਾਡੇ 'ਤੇ ਕਾਟ ਕਰਨੀ, ਉਹਨੇ ਅਸਰ ਪਾਉਣਾ। ਦੇਹੀ ਗਿਆਨ ਨਹੀਂ ਦੇ ਸਕਦੀ, ਜਿਹੜਾ ਗਿਆਨ ਹੈ ਦਸਮ ਪਾਤਸ਼ਾਹ ਨੇ ਤਦੇ ਇਹਨੂੰ ਗਿਆਨ ਗੁਰੂ ਆਤਮ ਉਪਦੇਸੋ ਨਾਮ ਭਭੂਤ ਲਗਾਓ ਦਸਮ ਪਾਤਸ਼ਾਹ। ਤੂੰ ਸਾਡਾ ਗਿਆਨ ਜਿਹੜਾ ਹੈ ਗੁਰੂਆਂ ਦੀ ਦੇਹ ਨਹੀਂ ਹੁਣ ਸਾਡੇ ਕੋਲ, ਆਹ ਮਹੱਲਾ ਦੂਜੇ ਦੀ ਦੇਹ ਨਹੀਂ ਬੋਲ ਰਹੀ, ਮਹੱਲੇ ਪਹਿਲੇ ਆਹ ਪੌੜੀ ਬਾਦਸ਼ਾਹ ਦੀ ਵਾਰ ਚੱਲ ਰਹੀ ਹੈ, ਚ ਗੁਰੂ ਨਹੀਂ ਦੇਹ ਨਹੀਂ ਬੋਲ ਰਹੀ। ਉਹਨਾਂ ਦਾ ਜਿਹੜਾ ਗਿਆਨ ਆ ਉਹ ਅੱਖਰੀ ਨਾਮ ਅੱਖਰੀ ਸਾਲਾ ਅੱਖਰੀ ਗਿਆਨ ਗੀਤ ਗੁਣ ਗਾ, ਇਹ ਸਾਡੇ ਲਈ ਅੱਖਰ ਉਹਨਾਂ ਦੇ ਹੈ, ਔਰ ਇਹੋ ਹੀ ਗੁਰੂ ਹੈ ਸਾਡੇ ਲਈ। ਇਹਦਾ ਜਿਹੜਾ ਗਿਆਨ ਹੈ ਉਹੀ ਸਾਡਾ ਉਹਦੇ ਨਾਲ ਅਸੀਂ ਚੱਲਣਾ। ਸਾਨੂੰ ਨਹੀਂ ਪਤਾ ਉਹ ਕਿੱਦਾਂ ਦਾ ਸੀ ਗੁਰੂ ਅੰਗਦ, ਉਹ ਕੌਣ ਸੀ ਕੀ ਸੀ, ਮਹੱਲਾ ਦੂਜਾ ਲਿਖੇ, ਪਰ ਉਹਦਾ ਗਿਆਨ ਸਾਡੇ ਕੋਲ ਆ, ਗਿਆਨ ਕਾਟ ਕਰ ਰਿਹਾ, ਤਾਂ ਇਹਦੀ ਵਡਿਆਈ ਆ ਸਾਰੀ। ਤੂੰ ਮਹੱਲਾ ਦੂਜਾ ਕਹਿੰਦਾ ਸੈਂਕੜੇ ਚੰਦਰਮਾ ਚੜ੍ਹ ਜਾਣ, ਹਜ਼ਾਰਾਂ ਸੂਰਜ ਚੜ੍ਹ ਜਾਣ, ਪਰ ਜਿਹੜੀ ਆਹ ਚੀਜ਼ ਹੈ ਇਨਸਾਨ ਦੇ ਅੰਦਰ ਨਹੀਂ ਪ੍ਰਕਾਸ਼ ਹੋ ਸਕਦਾ, ਬਾਹਰ ਜਿੰਨੇ ਮਰਜ਼ੀ ਰੌਸ਼ਨੀ ਹੋਵੇ। ਬਾਬਾ ਨਾਨਕ ਕਹਿੰਦਾ ਅੰਦੀ ਕੋਠੀ ਤੇਰਾ ਨਾਮ ਨਹੀਂ, ਅੰਦੀ ਕੋਠੀ ਤੇਰਾ ਨਾਮ ਨਹੀਂ। ਅਸੀਂ ਅੱਖਾਂ ਮੀਚਾਂਗੇ ਸਾਨੂੰ ਹਨੇਰਾ ਹੀ ਹਨੇਰਾ ਨਜ਼ਰ ਆ, ਔਰ ਸਾਡੀਆਂ ਸਾਰੀਆਂ ਅੰਧੀਆਂ ਕੋਠੀਆਂ ਅੰਦਰ ਹਨੇਰਾ। ਉਹ ਜਦੋਂ ਅੰਦਰ ਆਉਣ ਪ੍ਰਕਾਸ਼ ਹੋਇਆ ਨਾ ਨਾਮ ਦਾ, ਉਹਨੂੰ ਪ੍ਰਕਾਸ਼ ਕਹਿੰਦੇ ਹੈ। ਜਿਹੜਾ ਹਨੇਰਾ ਹੈ ਇਹ ਕੋਈ ਚੀਜ਼ ਨਹੀਂ ਹੈ, ਅਸਲ ਚੀਜ਼ ਲਾਈਟ ਹੈ। ਬੜੀ ਚੀਜ਼ ਸਮਝਣ ਵਾਲੀ, ਜੇ ਇੱਕ ਥੰਮ ਰੂਲ ਸਮਝ ਗਏ ਨਾ ਸਾਰਾ ਗਿਆਨ ਸਮਝ ਜਾਵੇ। ਐਬਸੈਂਸ ਆਫ ਲਾਈਟ ਇਜ਼ ਡਾਰਕਨੈਸ, ਐਬਸੈਂਸ ਆਫ ਲਾਈਟ ਇਜ਼ ਡਾਰਕਨੈਸ। ਕਿਸੇ ਕਮਰੇ ਦੇ ਵਿੱਚ ਹਨੇਰਾ ਲਿਆਉਣਾ ਨਹੀਂ ਪੈਂਦਾ, ਉਸ ਕਮਰੇ 'ਚੋਂ ਦੀਵਾ ਖਿੱਚ ਲਓ, ਬੱਤੀ ਬੁਝਾ ਦਿਓ, ਹਨੇਰਾ ਆਪੇ ਆ ਜਾਵੇ। ਹਨੇਰਾ ਕੋਈ ਚੀਜ਼ ਨਹੀਂ ਹੈ, ਅਸਲ ਸੱਤ ਹੈ ਕੀ ਹੈ, ਲਾਈਟ ਹੈ। ਇਸ ਕਰਕੇ ਹਨੇਰਾ ਕੋਈ ਚੀਜ਼ ਨਹੀਂ ਹੈ, ਲਾਈਟ ਹੈ ਅਸਲ ਚੀਜ਼ ਹੈ। ਸਾਡੇ ਵਿੱਚੋਂ ਪਰਮੇਸ਼ਰ ਜਿਹੜਾ ਲਾਈਟ ਰੂਪ ਹੈ, ਸਭ ਰੋਗਾਂ ਦਾ ਖਹਿ ਕਰਨ ਵਾਲਾ, ਸਾਰੇ ਦੁੱਖਾਂ ਦਾ ਦੁੱਖ ਭੰਜਨ, ਸਭ ਕੁਝ ਜਿਹੜਾ ਪਰਮੇਸ਼ਰ ਅੰਦਰ ਆਉਣਾ ਸੀ ਉਹ ਹੈ ਨਹੀਂ, ਅਤੇ ਪਰਮੇਸ਼ਰ ਕੇ ਦੇ ਭੁੱਲਿਆਂ ਵਿਆਪਨ ਸਭੇ ਰੋਗ। ਰੱਬ ਨਾਲ ਬਿਮਾਰੀਆਂ ਨਹੀਂ ਬਣਾਈਆਂ, ਉਹ ਐਡਾ ਦਿਆਲ ਹੈ, ਕਦੀ ਆਪਣੀ ਮੈਨ ਕਾਇੰਡ ਲਿਆ ਬਿਮਾਰੀਆਂ ਨਹੀਂ, ਜਦੋਂ ਉਹ ਨਿਕਲ ਜਾਂਦਾ ਅੰਦਰ ਉਹ ਆਪਣੇ ਆਪ ਆ ਜਾਣੀਆਂ ਬਿਮਾਰੀਆਂ। ਤਦੇ ਕਹੀਆਂ ਸਿਆਣਿਆਂ ਨੇ ਕਿਹਾ ਵੀ ਮੈਨ ਨੈਵਰ ਡਾਈਜ਼, ਹੀ ਕਿਲਜ਼ ਹਿਮਸੈਲਫ। ਬੰਦਾ ਉਹਨੇ ਆਪਣਾ ਇਮੇਜ ਬਣਾਇਆ, ਉਹਨੂੰ ਕਦੀ ਇੰਨਾ ਦੁੱਖ ਨਹੀਂ। ਇਹ ਆਪ ਅਸੀਂ ਕ੍ਰੀਏਟ ਕਰਦੇ, ਆਪ ਬਿਮਾਰੀਆਂ ਸੇੜਦੇ ਹਾਂ, ਕਿਉਂਕਿ ਸਾਡੇ ਲਿਖਿਆ ਪਰਮੇਸ਼ੁਰ 'ਤੇ ਭੁੱਲਿਆ ਵਿਆਪਣ ਸਭੇ ਰੋਗ।
ਔਰ ਜਿਸ ਵੇਲੇ ਅੰਦਰ ਪਰਮੇਸ਼ੁਰ ਇਹ ਲਾਈਟ ਰੂਪ, ਨਾਦ ਰੂਪ, ਧੁਨੀ ਰੂਪ ਅੰਦਰ ਆ ਜਾਂਦਾ ਹੈ,
ਉਸ ਵੇਲੇ ਸਭ ਕੁਛ ਭੱਜ ਜਾਂਦਾ। ਲੇਕਿਨ ਇਹਨੂੰ ਅੰਦਰ ਲਿਆਉਣ ਲਈ ਇਹ ਤਿੰਨੇ ਸਲੋਕ ਲਿਖੇ ਹੈ ਵੀ ਆਪਣੇ ਗੁਰੂ ਦੇ ਅੱਗੇ ਆਪਣਾ ਬਲ ਹਾਰ ਜਾ ਔਰ ਨਾਮ ਜਪ, ਔਰ ਉੱਥੋਂ ਬਾਅਦ ਤੇਰੇ ਅੰਦਰ ਆਗਲੀ ਕਲਾ ਆ ਗਈ ਵੀ ਜੇ ਸੋ ਚੰਦਾ ਸੂਰਜ ਚੜੇ ਹਜ਼ਾਰ। ਇਹ ਤਾਂ ਚਾਨਣ ਕੀ ਹੈ? ਕਬੀਰ ਸਾਹਿਬ ਕਹਿੰਦੇ ਹੈ ਜਿੱਦਾਂ ਜੇਠ ਹਾੜ ਦੇ ਦਿਨਾਂ 'ਚ ਬਹੁਤ ਗਰਮੀ ਹੁੰਦੀ ਅਤੇ ਗਰਮ ਹਵਾ ਉੱਤੇ ਚਲੀ ਜਾਂਦੀ, ਉਹਦੀ ਲੈਣ ਲਈ ਫਿਰ ਨੇਰੀਆਂ ਆਉਂਦੀਆਂ, ਲਾਲ ਨੇਰੀਆਂ, ਬੁੱਲੇ ਸ਼ਾਹ, ਇੰਨੀ ਜ਼ੋਰ ਦੀ ਨੇਰੀ ਚੱਲਦੀ ਹੈ। ਲੇਕਿਨ ਨੇਰੀ ਸਦਾ ਨਹੀਂ ਰਹਿੰਦੀ, ਅੱਧਾ ਕੁ ਘੰਟਾ ਨੇਰੀ ਬੜੇ ਜ਼ੋਰ ਦੀ ਚੱਲੂ, ਫਿਰ ਥੰਮ ਜੂ, ਫਿਰ ਪਿੱਛੋਂ ਨਾ ਹੌਲੀ ਹੌਲੀ ਬੂੰਦਾਂ ਪੈਣਗੀਆਂ, ਉਹ ਬਾਰਿਸ਼ ਦੀਆਂ ਥੋੜ੍ਹੀਆਂ ਥੋੜ੍ਹੀਆਂ ਬੂੰਦਾਂ ਪੈਣਗੀਆਂ, ਮਿੱਟੀ 'ਚੋਂ ਖੁਸ਼ਬੂ ਆਊਗੀ, ਨੇਰੀ ਹਟ ਗਈ, ਫਿਰ ਬੂੰਦਾਂ ਪੈਣਗੀਆਂ, ਫਿਰ ਉੱਥੋਂ ਬਾਅਦ ਸੂਰਜ ਨਜ਼ਰ ਆਏਗਾ ਲਾਲ ਲਾਲ। ਇਸ ਤਰ੍ਹਾਂ ਕਬੀਰ ਸਾਹਿਬ ਕਹਿੰਦੇ ਆ ਵੀ ਪਹਿਲਾਂ ਗਿਆਨ ਦੀ ਨੇਰੀ ਆਓ, ਉਹਦੇ 'ਚ ਤੁਹਾਨੂੰ ਚੈਨ ਨਹੀਂ ਮਿਲਣਾ, ਪਰ ਆਂਦੀ ਪਾਛੇ ਜੋ ਜਲ ਵਰਖੇ ਤੈਂ ਤੇਰਾ ਜਨ ਪੀਨਾ, ਕਹੋ ਕਬੀਰ ਮਨੇ ਭਇਆ ਪ੍ਰਗਾਸਾ। ਆ ਉਹ ਪ੍ਰਗਾਸ ਉਹਦੇ ਭਾਨ ਜਬ ਚੀਨਾ, ਨੇਰੀ ਗਿਆਨ ਹੈ, ਗਿਆਨ ਤੋਂ ਬਾਅਦ ਜਿਹੜੀਆਂ ਬੂੰਦਾਂ ਪੈਣੀ ਉਹ ਅੰਮ੍ਰਿਤ ਅੰਦਰ ਟਪਕਣਾ ਹੈ, ਉੱਥੋਂ ਬਾਅਦ ਇਹ ਜੋਤ ਪ੍ਰਗਟ ਹੋਣੀ ਆ, ਪ੍ਰਕਾਸ਼ ਅੰਦਰ ਹੋ ਜਾਂਦਾ। ਇਸੇ ਕਰਕੇ ਰਹਿ ਰਸ ਦੇ ਅਸੀਂ ਬਾਣੀ 'ਚੋਂ ਪੜ੍ਹਦੇ ਹਾਂ, ਮੇਰੇ ਮੀਤ ਗੁਰਦੇਵ ਮੁਕੋ ਰਾਮ ਨਾਮ ਪ੍ਰਗਾਸ, ਇਹਦਾ ਪ੍ਰਗਾਸ ਹੁੰਦਾ ਹੈ। ਔਰ ਪ੍ਰਗਾਸ ਦਾ ਕਿੱਡਾ ਵੱਡਾ ਹੁੰਦਾ ਹੈ, ਜੋ ਗੁਰੂ ਨਾਨਕ ਦਾ ਪਹਿਲਾ ਸਿੱਖ ਲਿਖ ਰਿਹਾ ਗੁਰੂ ਅੰਗਦ, ਜੇ ਸੋ ਚੰਦਾ ਓ ਸੂਰਜ ਚੜੇ ਹਜ਼ਾਰ। ਸੂਰਜ ਲਈ ਤਾਂ ਚੜੇ ਲਿਖ ਦਿੱਤੇ ਅਤੇ ਚੰਦਰਮਾ ਲਈ ਉਗਵਾਂ ਕਿਉਂ ਲਿਖਿਆ? ਆਹੋ ਸਾਡੀ ਪੂਰੀ ਬਾਣੀ ਕੰਪਲੀਟ ਸਾਇੰਟੀਫਿਕਲੀ ਬੈਲੈਂਸਡ ਹੈ। ਚੰਨ ਦੀ ਆਪਣੀ ਲੋਅ ਨਹੀਂ ਹੈ, ਸੂਰਜ ਦੀ ਸਿਰਫ ਆਪਣੀ ਲੋਅ ਹੈ।
ਚੰਦਰਮਾ ਜਿਹੜਾ ਸਾਰੀ ਲਾਈਟ ਲੈਂਦਾ ਹੈ ਸੂਰਜ ਕੋਲੋਂ ਲੈਂਦਾ, ਚੰਦਰਮਾ ਦੀ ਆਪਣੀ ਨਹੀਂ ਹੈ, ਉਹਦੇ 'ਚ ਲਾਈਟ ਉੱਗਦੀ ਹੈ, ਆਉਂਦੀ ਹੈ ਬਾਹਰੋਂ, ਪਰ ਸੂਰਜ ਚੜ੍ਹਦਾ ਹੈ, ਉਹਦੀ ਆਪਣੀ ਲਾਈਟ, ਤਾਂ ਉੱਗਵੇ ਲਫ਼ਜ਼ ਲਿਖਿਆ। ਕਦੀ ਇਹ ਤੁਸੀਂ ਫਿਜ਼ੀਕਲ ਸਾਰੀ ਪੜ੍ਹ ਕੇ ਦੇਖ ਲਓ, ਚੰਦਰਮੇ ਦੀ ਆਪਣੀ ਲਾਈਟ ਨਹੀਂ ਹੈ, ਇਹ ਸੂਰਜ ਦੀਆਂ, ਸੂਰਜ ਹੀ ਸਭ ਕੁਛ ਕਰਦਾ। ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਖੇ ਕਿਤ, ਕਈ ਕੁਛ ਬਣਾਉਂਦਾ ਸੂਰਜ, ਰੁੱਤਾਂ ਬਣਾਉਂਦਾ ਸਭ ਕੁਛ, ਸਾਰੀ ਦੁਨੀਆ ਇਸ, ਅਸੀਂ ਇੱਕ ਸੋਲਰ ਸਿਸਟਮ 'ਚ ਹੈ, ਇੱਕ ਸੂਰਜ ਉਹਦੇ ਕੋਲ ਚੰਦਰਮਾ ਲਾਈਟ ਲੈਂਦਾ, ਇੱਕ ਸੋਲਰ ਸਿਸਟਮ 'ਚ ਹੈ, ਇਹ 'ਚ ਸਾਡੇ ਕੋਲ ਇੱਕ ਗਲੈਕਸੀ, ਇੱਕ ਧਰਤੀ, ਇੱਕ ਸੂਰਜ, ਇੱਕ ਚੰਦਰਮਾ, ਇਹਨੂੰ ਇੱਕ ਬ੍ਰਹਿਮੰਡ ਕਹਿੰਦੇ ਆ, ਅਤੇ ਕੋਟ ਬ੍ਰਹਿਮੰਡ ਕੋ ਠਾਕਰ ਸਵਾਮੀ, ਸਾਡੇ ਕੋਟਾਂ ਹੀ ਬ੍ਰਹਿਮੰਡ ਹੈ, ਇਹੋ ਜਿਹੇ ਕਈ ਸੂਰਜ। ਇਸ ਕਰਕੇ ਇਹ ਜਿਹੜਾ ਚੰਦਰਮੇ ਲਈ ਉਗਵੇਂ ਲਿਖੇ ਆ, ਸੂਰਜ ਲਈ ਚੜ੍ਹਨਾ ਲਿਖੇ ਆ, ਉਹ ਲਾਈਟ ਉਹਦੇ ਕੋਲ ਲੈਂਦਾ, ਉਹਦੇ ਕੋਲ ਲਾਈਟ ਆਉਂਦੀ ਹੈ, ਉੱਗਦੀ ਹੈ, ਪਰ ਚੰਦਰਮੇ ਦੀ ਆਪਣੀ ਸੂਰਜ ਦੀ ਆਪਣੀ ਲਾਈਟ ਹੈ। ਜੇ ਸੋ ਚੰਦਾ ਉਗਵੇ ਸੂਰਜ ਚੜ੍ਹੇ ਹਜ਼ਾਰ, ਏਤੇ ਚਾਨਣ ਹੁੰਦਿਆਂ। ਸਾਡਾ ਗੁਰ ਸ਼ਬਦ ਹੈ, ਸਾਡਾ ਅੰਦਰ ਗੁਰੂ ਪ੍ਰਗਟ ਕਰਨਾ ਪੈਂਦਾ ਹੈ। ਸਾਡਾ ਗੁਰ ਕਿਸ ਤਰ੍ਹਾਂ ਹੈ? ਬਾਬਾ ਨਾਨਕ ਕਹਿੰਦਾ ਭਇਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰ ਮਿਲੇ ਤਨੇ ਹੈ। ਉਹ ਜਿਹੜਾ ਗੁਰ ਹੈ ਸਾਡਾ, ਉਹ ਸਤਿਗੁਰ ਹੈ, ਗੁਰ ਸਾਡਾ ਸਤਿਗੁਰ ਮੇਰਾ ਸਦਾ ਸਦਾ, ਨਾ ਆਵੇ ਨਾ ਜਾਏ, ਉਹ ਅਵਿਨਾਸੀ ਪੁਰਖ ਹੈ, ਸਭ ਮੇਰਿਆ ਸਮਾਏ। ਉਹ ਸਾਰਿਆਂ 'ਚ ਹੈ ਪਰ ਉਹਨੂੰ ਪ੍ਰਗਟ ਕਰਨਾ ਪੈਂਦਾ। ਉਹ ਸਤਿਗੁਰੂ ਬਗੈਰ ਰੱਬ ਨਹੀਂ ਮਿਲਣਾ, ਉਹ ਦੇਹ ਨਹੀਂ ਹੈ ਸਤਿਗੁਰੂ, ਕਦੀ ਉਹ ਧਰਤੀ ਬਣ ਜਾਂਦਾ ਹੈ, ਕਦੀ ਸਤਿਗੁਰੂ ਹੈ ਬੋਹੇ ਥਾਂ ਜਹਾਜ਼ ਬਣ ਜਾਂਦਾ। ਸਤਿਗੁਰੂ ਇੱਕ ਐਸਾ ਕਰੈਕਟਰ ਹੈ ਰੱਬ ਦਾ ਛੱਡਿਆ, ਜਿਹੜਾ ਦੁਨੀਆ ਦੇ ਤਾਰ ਲਈ ਉੱਤੇ ਜੁੱਗਾਂ ਜੁੱਗਾਂ ਤੂੰ ਹੈ, ਹੁਣ ਵੀ ਹੈ ਸਤਿਗੁਰੂ, ਗਾਂਹ ਵੀ ਰਹੇਗਾ। ਇਸ ਕਰਕੇ ਜਿਹੜਾ ਸਤਿਗੁਰੂ ਹੈ ਉਹ ਅੰਦਰ, ਉਹਦਾ ਪਹਿਲਾਂ ਉਹਦਾ ਸਰੂਪ ਆਉਣ ਦਾ ਕੀ ਹੁੰਦਾ ਹੈ, ਭਈ ਭਇਆ ਮਨੂਰ ਕੰਚਨ ਫਿਰ ਹੋਵੇ। ਬਾਬਾ ਨਾਨਕ ਕਹਿੰਦਾ ਮੇਰਾ ਮਨੂਰ ਵਰਗਾ ਮਨ ਸੀ ਉਹ ਸੋਨਾ ਮੁੜ ਕੇ ਬਣ ਗਿਆ, ਜੇ ਗੁਰ ਮਿਲੇ ਤਰੇਹਾ, ਤਨ ਦੇ ਅੰਦਰ ਹੀ ਉਹਨੇ ਆਉਣਾ ਹੈ, ਕਿਉਂਕਿ ਬਾਲ ਬਿਨ ਸਤਿਗੁਰ ਕਿਹਨੇ ਨਾ ਪਾਇਓ, ਬਿਨ ਸਤਿਗੁਰ ਕਿਹਨੇ ਨਾ ਪਾਇਆ, ਸਤਿਗੁਰ ਵਿੱਚੇ ਆਪਣਾ ਸੈਲਫ ਰੱਖ, ਉਹਦੇ ਮੋਹਰੇ ਸਤਿਗੁਰ ਵਿੱਚੇ ਆਪ ਰੱਖਣ, ਉਹਨੂੰ ਕਰੇ ਪ੍ਰਗਟ, ਲਫ਼ਜ਼ ਹੈ ਕਰੇ ਪ੍ਰਗਟ ਆਖ ਨਾਮ ਨੂੰ ਅਤੇ ਉਹਨੂੰ ਹੀ ਸੁਣ ਕਰ ਪ੍ਰਗਟ ਆਖ ਸੁਣਾਇਆ ਜਿਹਨੀ ਜੇਕਰ ਜਿੰਨਾ ਨਾਮ ਜਪੇਗਾ ਔਰ ਉਹਨੂੰ ਸੁਣੇਗਾ ਕੰਨਾਂ ਨਾਲ ਮਗਨ ਹੋ ਜਾਏਗਾ ਉਹ ਅੰਦਰ ਪ੍ਰਗਟ ਹੋਣਾ ਸ਼ੁਰੂ ਕਰ ਪ੍ਰਗਟ ਕਰਨਾ ਪੈਂਦਾ ਬਾਬਾ ਨਾਨਕ ਆਪਣੇ ਆਪ ਨੂੰ ਸਤਿਗੁਰ ਨਹੀਂ ਲਿਖ ਸਕਦਾ ਉੱਤੇ ਉਹਦੀ ਪੌੜੀ ਹੈ ਮੇਰੇ ਸਤਿਗੁਰ ਕਹਿੰਦੇ ਨਾ ਸਤਿਗੁਰ ਵਿੱਚ ਵਿਚੋਲਾ ਹੈ ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ ਵਿਛੜਿਆ ਮੇਲੇ ਪ੍ਰਭੂ ਹਰ ਦਰਗੇ ਕਾ